दुएरा सिख संगत अति शास्त्र धर दर्श करन को जाए खरे होते पहुंचे ता बदन ज्योत देवताए।
वाहिगुरु जी का खालसा वाहिगुरु जी की फतेह। तन तन गुरुदेव जिस संग हर जपे गुर कृपाल जपे ता अवगुण सब छपे। ऐसे करण कारण कृपा निधान पतत पावन भगत वत्सल सतगुरु श्री गुरु ग्रंथ साहिब जी महाराज गुरुदेव जी दे पवित्र पावन चरण कमलां विच सतगुरु नौवें पातशाह धन धन श्री गुरु तेग बहादुर साहिब जी महाराज जी दे पवित्र इतिहासक स्थान ते संध्या वक्त दे सजे हुए दीवाना च हाजरियां भर रही सतगुरां दे परम प्यार च परोती हुई गुरु रंग तिरंगी हुई गुरु खालसा साध संगत वड्डियां भागां वाले हो नता प्रति गुरु चरणा च जुड़ के हाजरियां भर के पंथ दे वाली चिट्टियां बाजां वाले शमशेरे बहादुर देव गुर तेग के धनी सतगुरु श्री गुरु गोबिंद सिंह साहिब जी महाराज जी का पवित्र पावन इतिहास बहुत ही श्रद्धा भावना आस्था ते सत्कार सहित आप जी सरवण कर रहे कलगीधर पातशाह जी महाराज नैणा देवी दे टिले ते बैठे अकाल पुरख वाहगुरु परमेश्वर की आराधना कर रहे ने। वाहगुरु परमेश्वर की शक्ति की आराधना कर रहे ने जिहड़ी शक्ति दे सहित हो के परमेश्वर संसार की सिरजना करदा है और जिस शक्ति सहित होके संसार नूं पालदा है और संहारदा है उस शक्ति की आराधना गुरु कलगीधर जी कर रहे ने। बड़ी करड़ी तपस्या सतगुरां ने कीती और तप करदिआं तकरीबन 11 महीनिआं दा समा बीत गया। चेतर दा महीना आया है और चेत दे महीने विच सतगुरां ने बड़ी करड़ी तपस्या कीती देवी दे प्रगट होण दे चिन्ह नजर आए। एकदम धरती हिली सतगुरां ने इशारा कीता जिन्ने सेवादार सिख सन सारयां नूं पहाड़ तों थले भेज दिता। केशवदास पंडित भी मन च डरिया है कि देवी प्रगट होवेगी पता नहीं की होवेगा हो सकदा देवी बली मंग ले की भेटा मंग ले तो केशवदास उस वेले डर गए। डर के सतगुरां कोल बहाना ला के कहण लगा गुरु जी मैनू जागदे नू सुपना आया है कि देवी ने प्रगट हो के जिहड़ी भेटा मंगनी है वह भेटा मैं जाके लै आवां जे तुसी आग्या दिओ। केशवदास सतगुरां नूं कह के पहाड़ तों थले लथ के दौड़ गया किते जाके लुक गया। शनिवार दा दिन सी ओह बीत गया रात बीत गई केशवदास वापस नहीं मुड़िया। ऐतवार वाले दिन अमृत वेले अकाल पुरख परमेश्वर दी शक्ति प्रगट होई। प्रकाश ही प्रकाश है नूर ही नूर है और उस महान प्रकाश का जो प्रकाश है सारे संसार दे विच व्यापक है सारे जगत विच वो प्रकाश नजर आया। ऐतवार वाले दिन तीन पहर बीत गए शाम का समा सी जदों अकाल पुरख की शक्ति प्रगट हुई। उस शक्ति पासों सतगुरु गुरु कलगीधर जी ने पंथ खालसे की साजना का वर लिया कि तू खालसे पंथ विच हे अकाल पुरख की शक्ति निवास करना है और खालसा पंथ ऐसा सूरबीर बहादुर योध्या का पंथ तैयार होवे जड़ा जालम ते जुल्म दा टाकरा करके जुल्म दा नाश करे। ਤੋ ਇਸ ਪ੍ਰਕਾਰ ਨਾਲ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਕੇ ਉਸ ਸ਼ਕਤੀ ਨੂੰ ਆਪਣੇ ਨਿੱਜ ਅੰਦਰ ਸਮੋਇਆ ਹੈ। ਆਓ ਦਸਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਹੁਣ ਉਸ ਨੈਣਾ ਦੇਵੀ ਦੇ ਟਿੱਲੇ ਤੋਂ ਥੱਲੇ ਆ ਕੇ ਸੰਗਤ ਨੂੰ ਦਰਸ਼ਨ ਦੇ ਰਹੇ ਨੇ, ਸਰਵਣ ਕਰੀਏ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਸਿੱਖ ਸੰਗਤ ਪਾਤਸ਼ਾਹ ਸ਼ਸਤਰਧਰ ਦਰਸ ਕਰਨ ਕੋ ਚਾਏ।
ਇਧਰ ਬਹੁਤ ਸਾਰੀਆਂ ਸਿੱਖ ਸੰਗਤਾਂ ਵੇਖ ਰਹੀਆਂ ਸਨ ਜਦੋਂ ਪ੍ਰਕਾਸ਼ ਹੋਇਆ ਨਾ ਨੈਣਾ ਦੇਵੀ ਦੇ ਟਿੱਲੇ ਤੇ, ਉਹ ਪ੍ਰਕਾਸ਼ ਦੇ ਦਰਸ਼ਨ ਸਾਰਿਆਂ ਨੇ ਕੀਤੇ, ਦੂਰ ਤੱਕ ਉਹ ਪ੍ਰਕਾਸ਼ ਗਿਆ ਸੀ। ਤੋ ਸੰਗਤ ਥੱਲੇ ਸੀ, ਉੱਤੇ ਮਹਾਰਾਜ ਜੀ ਦੀ ਆਗਿਆ ਨਹੀਂ ਸੀ ਆਉਣ ਦੀ ਕਿਸੇ ਨੂੰ। ਤੋ ਉਸ ਵੇਲੇ ਜਿਤਨੀਆਂ ਸਿੱਖ ਸੰਗਤਾਂ ਸਨ, ਸਤਿਗੁਰਾਂ ਦੇ ਜਿਤਨੇ ਭੱਟ ਸੂਰਮੇ ਸਿਪਾਹੀ ਸਨ, ਸਾਰੇ ਆਪਣੇ ਆਪਣੇ ਗਾਤਰੇ ਸ਼ਸਤਰ ਧਾਰਨ ਕਰਕੇ ਸਭ ਦੇ ਮਨ ਵਿਚ ਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਦਾ ਸਤਿਗੁਰਾਂ ਦੇ ਦੀਦਾਰ ਕਰਨ ਦਾ ਚਾਉ ਹੈ।
ਖਰੇ ਉੱਤੇ ਪਹੁੰਚੇ ਤਾਂ ਬਦਨ ਜੋਤ ਦੇਵਤਾਏ।
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਥੱਲੇ ਖੜੀ ਸੀ, ਪਹਾੜ ਦੇ ਉੱਤੇ ਨਹੀਂ ਸੀ ਕੋਈ। ਤੋ ਕਲਗੀਧਰ ਜੀ ਨੇ ਸੰਗਤ ਦੇ ਮਨ ਦੀ ਭਾਵਨਾ ਪੂਰੀ ਕਰਨ ਲਈ ਤਿਨਾਂ ਨੂੰ ਦਰਸ਼ਨ ਦੇਣ ਵਾਸਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਪਹਾੜ ਤੋਂ ਥੱਲੇ ਆਏ ਨੇ, ਔਰ ਥੱਲੇ ਆ ਕੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ ਨੇ। ਕਲਗੀਧਰ ਜੀ ਦੇ ਚਿਹਰੇ ਦੇ ਉੱਤੇ ਬੜੀ ਵੱਡੀ ਜੋਤ ਦਾ ਪ੍ਰਕਾਸ਼ ਹੈ, ਇਤਨਾ ਜਲਾਲ ਹੈ ਚਿਹਰੇ ਤੇ ਕਿ ਕਿਸੇ ਕੋਲੋਂ ਨਿਗਾਹ ਚੁੱਕ ਕੇ ਮਹਾਰਾਜ ਜੀ ਦੇ ਚਿਹਰੇ ਵੱਲ ਵੇਖ ਨਹੀਂ ਹੁੰਦਾ। ਇਤਨਾ ਪ੍ਰਕਾਸ਼, ਇਤਨਾ ਪ੍ਰਤਾਪ ਮਹਾਰਾਜ ਜੀ ਦੇ ਚਿਹਰੇ ਉੱਤੇ ਹੈ।
ਚਾਏ ਚਾਏ ਹੋਰ ਕਰ ਅਗਵਾਏ।
ਦੌੜ ਦੌੜ ਕੇ ਜਿੰਨੇ ਸਿੱਖ ਸਨ, ਜਿੰਨੇ ਸੇਵਕ ਸਨ, ਜਿੰਨੇ ਸਿਪਾਹੀ ਸਨ, ਅੱਗੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ
ਨਮੋ ਕਰਨ ਕੋ ਨਰ ਉਤਲਾਏ।
ਬੜਾ ਉਤਲਾ ਕੇ ਕਾਹਲੀ ਨਾਲ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰ ਕਰਦੇ ਨੇ। ਸਭ ਦੇ ਮਨ ਵਿਚ ਗੁਰੂ ਚਰਨਾਂ ਵਿਚ ਮੱਥਾ ਟੇਕਣ ਦੀ ਭਾਵਨਾ ਹੈ, ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਨ ਨਮਸਕਾਰ ਕਰਨ ਦੀ ਇੱਛਾ ਹੈ। ਇਸ ਇੱਛਾ ਨੂੰ ਆਪਣੇ ਹਿਰਦੇ ਚ ਧਾਰਨ ਕਰਕੇ ਗੁਰਸਿੱਖ ਤੇ ਸਿਪਾਹੀ ਸੂਰਮੇ ਉਤਲਾ ਕੇ ਮਹਾਰਾਜ ਜੀ ਵੱਲ ਵੱਧ ਕੇ ਅੱਗੇ ਆਏ ਹਨ।
ਦੀਪਤ ਤੇਜ ਕੇ ਚਰਨਨ ਪਰ।
ਸਤਿਗੁਰਾਂ ਦਾ ਤੇਜ ਬਹੁਤ ਜ਼ਿਆਦਾ ਹੈ, ਇਤਨਾ ਤੇਜ ਹੈ ਕਿ ਉਹ ਤੇਜ ਸਹਿਣ ਨਹੀਂ ਹੋ ਰਿਹਾ। ਇਤਨਾ ਪ੍ਰਤਾਪ ਹੈ ਚਿਹਰੇ ਤੇ ਕਿ ਮਹਾਰਾਜ ਜੀ ਦੇ ਚਿਹਰੇ ਵੱਲ ਨਿਗਾਹ ਭਰ ਕੇ ਵੇਖ ਨਹੀਂ ਹੁੰਦਾ। ਐਸੇ ਮਹਾਨ ਦੀਪਤ ਤੇਜ ਵਾਲੇ ਪ੍ਰਕਾਸ਼ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਗੁਰੂ ਕੇ ਸਿੱਖ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਹਨ।
ਦਰਸੇ ਅਪੂਰਵ ਗੁਰ ਕੋ ਕਰੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਸਚਰਜਤਾ ਭਰੇ, ਵਿਸਮਾਦ ਭਰੇ ਦਰਸ਼ਨ ਸਾਰੇ ਗੁਰੂ ਕੇ ਸਿੱਖ ਕਰ ਰਹੇ ਹਨ।
ਉਗਰ ਤੋਰ ਗੁਰ ਕੋ ਤਬ ਦੇਖਾ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਉਗਰ ਤੋਰ ਹੈ, ਅੱਜ ਬੜਾ ਅਸਚਰਜ ਤੇ ਵਿਸਮਾਦੀ ਜਿਹਾ ਤੌਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਪਹਿਲਾਂ ਨਾਲੋਂ ਮਹਾਰਾਜ ਜੀ ਦਾ ਚਿਹਰਾ ਤਬਦੀਲ ਹੋਇਆ ਹੋਇਆ ਹੈ, ਪਹਿਲਾਂ ਨਾਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਰੁੱਖ ਹੈ, ਸੁਭਾਅ ਹੈ, ਉਹ ਤਬਦੀਲ ਹੋਇਆ ਜਾਪਦਾ ਹੈ।
ਇਹ ਤੁਸ਼ਨੀ ਠਾਣੇ ਸਿੱਖਾ।
ਜਿੰਨੇ ਵੀ ਸਿੱਖ ਸਨ ਸਾਰੇ ਚੁੱਪ ਕੀਤੇ ਰਹੇ, ਕਿਸੇ ਨੇ ਕੋਈ ਵਚਨ ਨਹੀਂ ਕੀਤਾ, ਕੋਈ ਗੁਰੂ ਕਾ ਸਿੱਖ ਕੁਝ ਬੋਲਿਆ ਨਹੀਂ, ਸਾਰੇ ਸਿੱਖ ਉਸ ਵੇਲੇ ਚੁੱਪ ਕੀਤੇ ਰਹੇ।
ਅਦਬ ਸਾਧ ਸੁਖ ਚਿਤ ਹੋਏ ਦੂਰ।
ਔਰ ਜਿੰਨੇ ਸਿੱਖ ਸਨ ਸਤਿਗੁਰਾਂ ਦਾ ਅਦਬ ਕਰਨ ਵਾਸਤੇ, ਮਹਾਰਾਜ ਜੀ ਦਾ ਸਤਿਕਾਰ ਕਰਨ ਵਾਸਤੇ ਗੁਰਦੇਵ ਦੇ ਅਦਬ ਵਿਚ ਦੂਰ ਹੋ ਕੇ ਖਲੋ ਗਏ ਨੇ। ਪਹਿਲਾਂ ਮੱਥਾ ਟੇਕਿਆ ਕੋਲ ਆ ਕੇ, ਫਿਰ ਤੇਜ ਇੰਨਾ ਸੀ ਕਿ ਉਹ ਤੇਜ ਝੱਲਿਆ ਨਹੀਂ ਸੀ ਜਾਂਦਾ ਸਿੱਖਾਂ ਪਾਸੋਂ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਸੁਖਚਿਤ ਹੋ ਕੇ ਸਤਿਗੁਰਾਂ ਦੇ ਅਦਬ ਵਿਚ ਸਤਿਕਾਰ ਵਿਚ ਉਹ ਗੁਰੂ ਕੇ ਸਿੱਖ ਕੁਝ ਦੂਰੀ ਤੇ ਜਾ ਕੇ ਖਲੋ ਗਏ ਹਨ।
ਬਾਛੇ ਗਮਨੈ ਸੰਕਟ ਪੂਰ।
ਸਤਿਗੁਰੂ ਜੀ ਦੇ ਪਿੱਛੇ ਪਿੱਛੇ ਟੁਰੇ ਜਾਂਦੇ ਨੇ। ਮਹਾਰਾਜ ਜੀ ਉਥੋਂ ਆਨੰਦਪੁਰ ਸਾਹਿਬ ਨੂੰ ਚੱਲ ਪਏ, ਪਹਾੜ ਤੋਂ ਥੱਲੇ ਉਤਰੇ, ਸ੍ਰੀ ਆਨੰਦਪੁਰ ਸਾਹਿਬ ਨੂੰ ਰਖਸਦ ਹੋ ਗਏ ਚੱਲ ਪਏ। ਤੇ ਜਿੰਨੇ ਸਿੱਖ ਸਨ, ਮਨ ਵਿਚ ਸਭ ਦੇ ਡਰ ਹੈ, ਸਤਿਗੁਰਾਂ ਦਾ ਭੈ ਹੈ, ਕਿਉਂਕਿ ਗੁਰਸਿੱਖ ਦਾ ਧਰਮ ਹੀ ਇਹ ਹੈ कि अपने गुरु दे भय विच रहना, गुरु दे डर विच रहना। सतगुरां दे भय विच रहण वाला ही सिख है। जिहड़ा गुरु दा भय नहीं रखदा उह गुरु का सिख नहीं हो सकदा। तो जितने भी सिख ने सतगुरां दे भय करके गुरुदेव दा डर अपने हिरदे च धारण करके पिछे पिछे चले जा रहे हन।
हुण
कई ब्राह्मण जिहड़े पहला आनंदपुर साहिब रह रहे सन उह आ गए, उन्हां ने भी आके सतगुरु जी दे दर्शन दीदार कीते हन।
बधाई मंगल कीते,
बधाईयां देंदे ने आके सतगुरां नूं। बधाई है गरीब नवाज कि आप जी ने अकाल पुरख परमेश्वर दी शक्ति दे दर्शन कर लए ने। परमेश्वर दी शक्ति नूं मात लोक दी धरती ते प्रगट करके उहदे दर्शन कीते हन। वधाई होवे। इस तरह सारे अनेक प्रकार दे सिख आके जिहड़े ब्राह्मण आदिक ने ਉਹ ਵਧਾਈਆਂ ਦਿੰਦੇ ਨੇ। ਅਨੇਕ ਪ੍ਰਕਾਰ ਦੇ ਮੰਗਲ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਭਈ ਤੁਰੰਗਮ ਪਰ ਸਵਾਰ,
ਕਲਗੀ ਧਰ ਜੀ ਘੋੜੇ ਤੇ ਸਵਾਰ ਹੋਏ ਨੇ। ਪਹਿਲਾਂ ਪਹਾੜ ਤੋਂ ਥੱਲੇ ਉਤਰੇ, ਸਹਿਜੇ ਸਹਿਜੇ ਥੱਲੇ ਆਣ ਕੇ ਮਹਾਰਾਜ ਜੀ ਦਾ ਘੋੜਾ ਸਵਾਰ ਸੀ, ਤਿਆਰ ਸੀ। ਆ ਕੇ ਸਤਿਗੁਰੂ ਜੀ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਨਰ ਕਰ ਦਰਸ਼ਨ ਹੋਵਤ ਲਾ,
ਔਰ ਬਹੁਤ ਸਾਰੇ ਸਿੱਖਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਕਤਾਰਾਂ ਲੱਗੀਆਂ ਹੋਈਆਂ। ਸਾਰੇ ਸਤਿਗੁਰੁ ਕਲਗੀਧਰ ਜੀ ਦੇ ਦਰਸ਼ਨ ਕਰ ਰਹੇ ਨੇ, ਮਹਾਰਾਜ ਜੀ ਦੇ ਦੀਦਾਰ ਕਰ ਰਹੇ ਹਨ।
ਸੰਧਿਆ ਸਮੇਂ ਉਤਲੂ ਆਏ,
ਸੰਧਿਆ ਸਮੇਂ ਤੱਕ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਵੱਲ ਵਾਪਸ ਆ ਗਏ।
ਆਨੰਦਪੁਰ ਮੈਂ ਉਤ ਵਧਾਏ,
ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ। ਗੁਰੂ ਕੇ ਸਿੱਖ ਆਪਸ ਵਿਚ ਮਿਲਦੇ ਵਧਾਈਆਂ ਦਿੰਦੇ ਨੇ, ਸਤਿਗੁਰਾਂ ਨੂੰ ਮਿਲਦੇ ਨੇ ਵਧਾਈਆਂ ਦਿੰਦੇ ਨੇ। ਸਭ ਗੁਰਸਿੱਖਾਂ ਦੇ ਮਨਾਂ ਵਿਚ ਵਧਾਈਆਂ ਦੀ ਬਿਰਤੀ ਬਣੀ ਹੋਈ ਹੈ।
ਸ੍ਰੀ ਗੁਜਰੀ ਟਿਕ ਜਿਸ ਨਰ ਕਹਿਓ,
ਔਰ ਇਕ ਸੇਵਾਦਾਰ ਨੇ ਭੱਜ ਕੇ ਜਾ ਕੇ ਮਾਤਾ ਗੁਜਰੀ ਜੀ ਨੂੰ ਵੀ ਦੱਸਿਆ, ਮਾਤਾ ਜੀ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਨੇ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰਕੇ ਤੇ ਇਸ ਨੂੰ ਸਾਕਸ਼ਾਤਕਾਰ ਕਰ ਲਿਆ, ਔਰ ਦਰਸ਼ਨ ਕਰਕੇ ਅਕਾਲ ਪੁਰਖ ਦੀ ਸ਼ਕਤੀ ਨੂੰ ਆਪਣੇ ਹਿਰਦੇ ਵਿਚ ਨਿਵਾਸ ਕਰਾ ਕੇ ਸਤਿਗੁਰੂ ਜੀ ਨੈਣਾ ਦੇਵੀ ਦੇ ਟਿੱਲੇ ਤੋਂ ਵਾਪਸ ਸ੍ਰੀ ਆਨੰਦਪੁਰ ਸਾਹਿਬ ਆ ਗਏ ਹਨ। ਔਰ ਜੋ ਆਪਣੇ ਚਿੱਤ ਵਿਚ ਗੁਰੂ ਸਾਹਿਬ ਜੀ ਚਾਹੁੰਦੇ ਸਨ ਉਹ ਮਹਾਰਾਜ ਜੀ ਨੇ ਆਪਣੀ ਚਾਹਨਾ ਪੂਰੀ ਕਰ ਲਈ ਹੈ। ਜੋ ਪਦਾਰਥ ਉਨ੍ਹਾਂ ਨੂੰ ਚਾਹੀਦਾ ਸੀ ਉਹ ਪਦਾਰਥ ਗੁਰੂ ਕਲਗੀਧਰ ਜੀ ਨੂੰ ਪ੍ਰਾਪਤ ਹੋ ਗਿਆ ਹੈ।
ਦੋਨੋ ਮਹਿਲ ਆਨੰਦੇ,
ਇਸੇ ਤਰ੍ਹਾਂ ਮਾਤਾ ਜੀ ਨੂੰ ਦੱਸਿਆ। ਫਿਰ ਮਹਾਰਾਜ ਜੀ ਦੇ ਜਿਹੜੇ ਮਹਿਲ ਸਨ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਤਿਨਾਂ ਨੂੰ ਵੀ ਆ ਕੇ ਗੁਰਸਿੱਖਾਂ ਨੇ ਦੱਸਿਆ। ਸੁਣ ਕੇ ਸਤਿਗੁਰਾਂ ਦੇ ਦੋਨੋ ਮਹਿਲ ਵੀ ਬੜੇ ਆਨੰਦਿਤ ਹੋਏ, ਬੜੇ ਪ੍ਰਸੰਨ ਹੋਏ।
ਵਸਤਰ ਮਿਲਦੇ,
ਬਹੁਤ ਸਾਰਾ ਧਨ ਗਹਿਣੇ ਆਦਿਕ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਕਾਰਜ ਵਾਸਤੇ ਕਿ ਸਤਿਗੁਰੂ ਜੀ ਨੇ ਜੋ ਕਾਰਜ ਰੰਭਿਆ ਸੀ ਉਹ ਪੂਰਨ ਹੋ ਗਿਆ। 11 ਮਹੀਨਿਆਂ ਦਾ ਸਮਾਂ ਲੱਗਾ ਹੈ ਔਰ ਬੜਾ ਵੱਡਾ ਕਾਰਜ ਸੀ ਉਹ ਪੂਰਾ ਹੋਇਆ। ਇਸ ਕਰਕੇ ਗਹਿਣੇ ਆਦਿਕ ਗੁਰਸਿੱਖਾਂ ਨੂੰ ਦਾਨ ਕਰ ਰਹੇ ਹਨ।
ਪੁੱਤਰ ਅਜੀਤ ਸਿੰਘ ਹੋਏ ਆਗੇ,
ਸਤਿਗੁਰੂ ਜੀ ਮਹਿਲਾਂ ਵਿਚ ਆਏ ਨੇ ਔਰ ਇੰਨੇ ਨੂੰ ਸਤਿਗੁਰੂ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹ ਆਪਣੇ ਪਿਤਾ ਜੀ ਦੇ ਦਰਸ਼ਨ ਕਰਨ ਵਾਸਤੇ ਅੱਗੇ ਆਏ ਹਨ।
ਵਿਛੜੇ ਚਿਰ ਕੇ ਪਿਤ ਪਗ ਲਾਗੇ,
ਬੜੇ ਦਿਨਾਂ ਤੋਂ ਆਪਣੇ ਪਿਤਾ ਜੀ ਨਾਲ ਵਿਛੜੇ ਹੋਏ ਸਨ, ਕਿਉਂਕਿ ਸਤਿਗੁਰੂ ਜੀ ਕਈ ਦਿਨ ਇਥੋਂ ਤੱਕ ਕਈ ਮਹੀਨੇ ਹੀ ਤਕਰੀਬਨ ਬੀਤ ਗਏ ਸਨ ਉਸ ਪਾਸੇ ਨੈਣਾ ਦੇਵੀ ਦੇ ਟਿੱਲੇ ਤੇ ਆਨੰਦਪੁਰ ਸਾਹਿਬ ਬਹੁਤ ਘੱਟ ਆਉਂਦੇ ਸਨ। ਇਸ ਕਰਕੇ ਕਈ ਦਿਨ ਹੋ ਗਏ ਸਨ ਵਿਛੜਿਆਂ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਪਿਤਾ ਨਾਲੋਂ। ਤੋ ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕੀਤੇ, ਬੜਾ ਭਾਰੀ ਆਨੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਹਿਰਦੇ ਵਿਚ ਵਰਤਿਆ ਹੈ।
ਜਿਤ ਦੇਖੇ ਤਿਤ ਸਹਿਜ ਸੁਭਾਏ, ਲੋਕ ਹਜ਼ਾਰੋ ਸੀਸ ਨਿਵਾਏ।
ਸਤਿਗੁਰੂ ਜੀ ਜਿੱਧਰ ਵੀ ਵੇਖਦੇ ਨੇ ਸਹਿਜ ਸੁਭਾਏ, ਸੁਤੇ ਸਿੱਧੀ ਸੁਭਾਵਕ ਵੇਖਦੇ ਨੇ, ਜਿੱਧਰ ਵੇਖਦੇ ਨੇ ਖਾਲਸਾ ਜੀ ਹਜ਼ਾਰਾਂ ਦੀ ਗਿਣਤੀ ਚ ਸਿੱਖ ਮਹਾਰਾਜ ਜੀ ਜਦੋਂ ਵੇਖਦੇ ਨੇ ਤੇ ਆਪਣਾ ਸੀਸ ਝੁਕਾ ਲੈਂਦੇ ਨੇ। ਹਜ਼ਾਰਾਂ ਦੀ ਗਿਣਤੀ ਚ ਜਿੱਧਰ ਤੱਕਦੇ ਨੇ, ਜਿੱਧਰ ਵੇਖਦੇ ਨੇ, ਕਿਸੇ ਦੀ ਨਿਗਾਹ ਵਿਚ ਇੰਨੀ ਤਾਕਤ ਨਹੀਂ ਕਿ ਚਿਹਰਾ ਭਰ ਕੇ ਸਤਿਗੁਰਾਂ ਦਾ ਵੇਖ ਸਕਣ। ਇਸ ਕਰਕੇ ਸਤਿਗੁਰੂ ਜੀ ਜਦੋਂ ਵੇਖਦੇ ਨੇ ਤੇ ਸਾਰਿਆਂ ਦੇ ਸੀਸ ਝੁਕ ਜਾਂਦੇ ਨੇ। ਸਤਿਗੁਰੂ ਜੀ ਅੱਗੇ ਸਾਰੇ ਸਿੱਖ ਸੀਸ ਝੁਕਾ ਕੇ ਨਮਸਕਾਰਾਂ ਕਰਦੇ ਨੇ।
ਜ਼ੋਰਾਵਰ ਸਿੰਘ ਜ਼ੋਰਾਵਰ ਸਿੰਘ ਤਬ ਚਲ ਆਏ।
ਸਤਿਗੁਰੂ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਵੀ ਆ ਗਏ ਚੱਲ ਕੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਵੀ ਆਏ ਹਨ।
ਜੁਝਾਰ ਸਿੰਘ ਅਰਖਾਏ,
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਇਹ ਵੀ ਚੱਲ ਕੇ ਆਏ ਆਪਣੇ ਪਿਤਾ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਲਈ।
ਬੰਦਨ ਕਰਤ ਸੰਗੀ ਚੱਲੇ,
ਨਮਸਕਾਰ ਕੀਤੀ ਆ ਕੇ ਆਪਣੇ ਪਿਤਾ ਗੁਰੂ ਦੇ ਚਰਨਾਂ ਵਿਚ, ਔਰ ਪਿਤਾ ਗੁਰੂ ਦੇ ਚਰਨਾਂ ਵਿਚ ਮੱਥਾ ਟੇਕ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਨਾਲ ਨਾਲ ਹੀ ਚੱਲ ਪਏ, ਮਹਾਰਾਜ ਜੀ ਦੇ ਨਾਲ ਨਾਲ ਹੀ ਚੱਲ ਪਏ।
ਪੁਰ ਨਰ ਨਾਲ ਗਰਨੋ ਹੈ ਖੱਲੇ,
ਔਰ ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਪੁਰਖ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਖੜੇ ਨੇ। ਜਦੋਂ ਸਤਿਗੁਰੂ ਜੀ ਬਾਜ਼ਾਰ ਚੋਂ ਗਲੀ ਚੋਂ ਲੰਘਦੇ ਨੇ ਤੇ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਖੜੇ ਹੋਏ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਘਰ ਬੰਦੇ ਅਰ ਸੀਸ ਨਿਵਾਵਾ,
ਹੱਥ ਬੰਨਦੇ ਨੇ, ਹੱਥ ਜੋੜਦੇ ਨੇ, ਔਰ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਝੁਕਾਉਂਦੇ ਹਨ।
ਔਰ ਤੋਰ ਪਰਖੈ ਬਿਸਮਾਵਾ,
ਸਤਿਗੁਰੂ ਜੀ ਦਾ ਹੋਰ ਹੀ ਤੌਰ ਹੈ, ਮਹਾਰਾਜ ਜੀ ਦਾ ਬੜਾ ਬਿਸਮਾਦੀ ਜਿਹਾ ਤੌਰ ਬਣਿਆ ਹੋਇਆ, ਅਸਚਰਜ ਜਿਹਾ ਤੌਰ ਬਣਿਆ ਹੋਇਆ, ਵੇਖ ਵੇਖ ਕੇ ਸਭ ਹੈਰਾਨ ਹੋ ਰਹੇ ਨੇ। ਇਨਾ ਪ੍ਰਤਾਪ ਸਤਿਗੁਰੂ ਜੀ ਦੇ ਚਿਹਰੇ ਤੇ ਹੈ, ਇਤਨਾ ਜਲਾਲ ਹੈ ਕਿ ਉਹ ਪ੍ਰਤਾਪ ਵੇਖ ਕੇ ਸਭ ਦੇ ਸੀਸ ਬਦੋ ਬਦੀ ਝੁਕ ਜਾਂਦੇ ਹਨ।
ਕਹਿਣ ਸੁਣ ਕੇ ਸੋਨੇ ਕਰੇ,
ਸਤਿਗੁਰੂ ਜੀ ਕਿਸੇ ਨਾਲ ਕੋਈ ਬਚਨ ਨਹੀਂ ਕਰ ਰਹੇ। ਅੱਗੇ ਮਹਾਰਾਜ ਜੀ ਆਉਂਦੇ ਨੇ, ਚਿਰ ਬਾਅਦ ਆਉਂਦੇ ਤੇ ਸਿੱਖਾਂ ਨਾਲ ਬਚਨ ਬਿਲਾਸ ਕਰਦੇ ਆਉਂਦੇ ਸੀ, ਸਭ ਨਾਲ ਗੱਲਾਂ ਬਾਤਾਂ ਕਰਨੀਆਂ, ਹਾਲ ਚਾਲ ਪੁੱਛਣਾ। ਪਰ ਅੱਜ ਸਤਿਗੁਰੂ ਜੀ ਬੜੇ ਮਹੀਨਿਆਂ ਬਾਅਦ ਆਏ ਨੇ, ਪਰ ਅੱਜ ਸਤਿਗੁਰੂ ਜੀ ਕਿਸੇ ਨਾਲ ਕੋਈ ਬੋਲ ਚਾਲ ਨਹੀਂ ਰਹੇ। ਵੇਖਦੇ ਨੇ ਸਹਿਗ ਸੁਭਾਏ, ਦ੍ਰਿਸ਼ਟੀ ਤੱਕ ਕੇ ਵੇਖਦੇ ਨੇ, ਨਾ ਮੁਸਕਰਾ ਰਹੇ ਨੇ, ਬੜੀ ਸੁਨ ਸਮਾਧੀ ਅਵਸਥਾ ਵਿਚ ਮਹਾਰਾਜ ਜੀ ਟਿਕੇ ਹੋਏ ਨੇ। ਔਰ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਦਾਸੀਨ ਤੌਰ ਬਣਿਆ ਹੋਇਆ ਹੈ।
ਰਸ ਪਰ ਦ੍ਰਿਗ ਮੈਂ ਕਿਸੋ ਨਿਹਾਰੇ,
ਵੇਖਦੇ ਨੇ ਤੇ ਨਿਗਾਹ ਵਿਚ ਕਰੁਣਾ ਦਾ ਰਸ ਭਰਿਆ ਹੁੰਦਾ। ਹੁਣ ਮਹਾਰਾਜ ਜੀ ਆਪਣੀ ਰਸ ਭਰੀ ਨਿਗਾਹ ਨਾਲ ਕਿਸੇ ਵੱਲ ਨਹੀਂ ਤੱਕ ਰਹੇ। ਬੜੇ ਅਲੌਕਿਕ ਜੇ ਰੰਗ ਵਿਚ ਮਹਾਰਾਜ ਜੀ ਦੇ ਨੇਤਰ ਬੜੇ ਗਹਿਰ ਗੰਭੀਰ ਨੇਤਰ ਹਨ, ਔਰ ਉਹਨਾਂ ਗਹਿਰ ਗੰਭੀਰ ਨੇਤਰਾਂ ਨਾਲ ਮਹਾਰਾਜ ਜੀ ਕਿਸੇ ਵੱਲ ਧਿਆਨ ਨਾਲ ਗੌ ਨਾਲ ਨਹੀਂ ਵੇਖਦੇ।
ਉਦਾਸੀਨ ਸਭ ਤੋਂ ਰਸ ਏਕ,
ਉਦਾਸੀਨ ਬਿਰਤੀ ਬਣੀ ਹੋਈ ਹੈ, ਔਰ ਮਹਾਰਾਜ ਜੀ ਦੀ ਇਕ ਰਸ ਬਿਰਤੀ ਅੰਦਰ ਦੀ ਬਣੀ ਹੋਈ, ਉਦਾਸੀਨ ਬਿਰਤੀ ਹੈ ਔਰ ਇਕ ਰਸ ਬਿਰਤੀ ਬਣੀ ਹੋਈ ਹੈ।
ਤੇਜ ਉਗਰ ਪੈ ਜਲਦ ਵਿਵੇਕ,
ਮਹਾਰਾਜ ਜੀ ਦਾ ਤੇਜ ਬੜਾ ਉਗਰ ਭਾਰੀ ਪ੍ਰਤਾਪੀ ਹੈ, ਬੜਾ ਭਿਆਨਕ ਤੇਜ ਹੈ, ਔਰ ਇਹ ਤੇਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਨਾ ਜ਼ਿਆਦਾ ਹੈ ਕਿ ਗੁਰੂ ਕੇ ਸਿੱਖ ਸਭ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ।
ਔਰ ਮੈਂ ਮੰਗਲ ਅਨੇਕ ਪ੍ਰਕਾਰਾ,
ਸਤਿਗੁਰੂ ਜੀ ਦੇ ਨਗਰ ਆਉਣ ਵਾਸਤੇ ਮਹਾਰਾਜ ਜੀ ਨੇ ਜੋ ਕਾਰਜ ਰੰਭਿਆ ਸੀ ਉਹ ਪੂਰਾ ਹੋਇਆ, ਉਹਦੇ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਨਗਰ ਵਿਚ ਬਹੁਤ ਸਾਰੇ ਅਨੇਕ ਪ੍ਰਕਾਰ ਦੇ ਮੰਗਲ ਕੀਤੇ ਜਾ ਰਹੇ ਨੇ।
ਗੁਰੂ ਆਗਮਨ ਜਲਦ ਜਨ ਭਾਰਾ,
ਸਤਿਗੁਰੂ ਜੀ ਦਾ ਆਗਮਨ ਇਸ ਤਰ੍ਹਾਂ ਹੈ ਮਾਨੋ ਸ੍ਰੀ ਅਨੰਦਪੁਰ ਸਾਹਿਬ ਵਿਚ ਮਾਨੋ ਜਿਵੇਂ ਕਿਤੇ ਆਕਾਸ਼ ਵਿਚ ਬੱਦਲ ਭਰ ਕੇ ਛਾ ਕੇ ਆ ਗਏ ਹੋਣ, ਜਿਵੇਂ ਬੱਦਲ ਭਰ ਕੇ ਆਕਾਸ਼ ਵਿਚ ਛਾ ਕੇ ਆ ਗਏ ਹੋਣ।
ਜਲ ਪ੍ਰਮੋਦ ਕੋ ਬੋਬਰ ਖਾਇਓ,
ਉਹਨਾਂ ਬੱਦਲਾਂ ਵਿਚੋਂ ਜਿਵੇਂ ਮੀਂਹ ਵਰਸਦਾ ਹੈ, ਕਹਿੰਦੇ ਸਤਿਗੁਰੂ ਜੀ ਰੂਪੀ ਇਸ ਜਲਦ ਵਿਵੇਕ ਦੇ ਵਿਚ ਜਲਦ ਬੱਦਲਾਂ ਦੇ ਵਿਚੋਂ ਜਿਹੜਾ ਪ੍ਰਮੋਦ ਦਾ ਖੁਸ਼ੀ ਦਾ ਜਿਹੜਾ ਮੀਂਹ ਹੈ, ਖੁਸ਼ੀ ਦਾ ਜਿਹੜਾ ਜਲ ਹੈ, ਉਹ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਵਰਸ ਰਿਹਾ ਹੈ।
ਤਪਤ ਹੋਤੀ ਉਪਰ ਰਹਿ ਛਾਇਓ,
ਔਰ ਜਿਹੜੀ ਤਪਸ਼ ਸੀ ਸਾਰਿਆਂ ਦੇ ਅੰਦਰ ਦੀ, ਉਹ ਤਪਸ਼ ਮਹਾਰਾਜ ਜੀ ਦੀ ਕਿਰਪਾ ਤੇ ਕਰੁਣਾ ਨਾਲ, ਮਹਾਰਾਜ ਜੀ ਦੇ ਦਰਸ਼ਨਾਂ ਦੇ ਮੀਂਹ ਦੇ ਨਾਲ ਸਾਰਿਆਂ ਦੇ ਅੰਦਰ ਦੀ ਤਪਸ਼ ਬੁਝਦੀ ਜਾ ਰਹੀ ਹੈ, ਔਰ ਉਹ ਤਪਸ਼ ਦੇ ਉੱਤੇ ਮਾਨੋ ਜਿਵੇਂ ਛਾਂ ਬਣ ਗਈ ਹੈ।
ਮੰਦਰ ਸੁੰਦਰ ਅੰਦਰ ਗਏ,
ਸਤਿਗੁਰੂ ਜੀ ਚਲਦਿਆਂ ਚਲਦਿਆਂ ਆਪਣੇ ਸੋਹਣੇ ਮੰਦਰਾਂ ਵਿਚ, ਜਿੱਥੇ ਸਾਹਿਬ ਜੀ ਦਾ ਮੰਦਰ ਹੈ, ਮਹਾਰਾਜ ਜੀ ਦਾ ਨਿਵਾਸ ਹੈ, ਸਤਿਗੁਰੂ ਜੀ ਦੇ ਮਹਿਲ ਹਨ, ਸਤਿਗੁਰੂ ਜੀ ਆਪਣਿਆਂ ਮਹਿਲਾਂ ਵਿਚ ਆਪਣਿਆਂ ਮੰਦਰਾਂ ਵਿਚ ਆਏ ਹਨ।
ਚਾਰੂ ਸਿੰਘਾਸਨ ਬੈਠਤ ਬਈ,
ਬੜਾ ਸੁੰਦਰ ਸਿੰਘਾਸਨ ਹੈ ਸਤਿਗੁਰੂ ਜੀ ਦਾ, ਬੜਾ ਸੋਹਣਾ ਸਿੰਘਾਸਨ ਹੈ ਸੋਨੇ ਦਾ, ਉਸ ਸਿੰਘਾਸਨ ਤੇ ਆਣ ਕੇ ਕਲਗੀਧਰ ਪਾਤਸ਼ਾਹ ਜੀ ਬੈਠੇ ਹਨ।
ਪੰਚਾਮ੍ਰਿਤ ਕਰ ਕਰ ਪ੍ਰਤੋਵਾ,
ਮਹਾਰਾਜ ਜੀ ਦੇ ਹੁਕਮ ਦੇ ਨਾਲ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਈਆਂ, ਖੁੱਲੀਆਂ ਦੇਗਾਂ ਗੁਰੂ ਕੇ ਸਿੱਖ ਤਿਆਰ ਕਰ ਕਰਕੇ ਲੈ ਕੇ ਆਏ ਹਨ।
ਹੱਥ ਪ੍ਰਿਆ ਗੁਰ ਕੋ ਦਰਸ਼ਨ ਜੁਆ,
ਘਰਾਂ ਵਿੱਚੋਂ ਸਿੱਖ ਦੇਗਾਂ ਤਿਆਰ ਕਰਕੇ ਲਿਆਏ, ਵਿਧੀ ਸਹਿਤ ਬੜੀ ਵਿਧੀ ਸਹਿਤ ਪਵਿੱਤਰਤਾ ਸਹਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਘਰਾਂ ਚੋਂ ਲੈ ਕੇ ਆਉਂਦੇ ਸਿੱਖ ਨਾਲੇ ਦੇਗ ਭੇਟ ਕਰਦੇ ਸਤਿਗੁਰਾਂ ਨੂੰ, ਨਾਲੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਆਨ ਕਰਾਵਤ ਸਿੱਖ ਅਰਦਾ ਧਰੈ ਤੁਸ਼ਨੀ ਬੈਠੇ ਪਾਸ,
ਬਹੁਤ ਸਾਰੇ ਸਿੱਖ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਾਉਂਦੇ ਨੇ ਮੇਵੜਿਆਂ ਪਾਸੋਂ। ਮੇਵੜੇ ਸਿੱਖ ਅਰਦਾਸੀਏ ਸਤਿਗੁਰਾਂ ਦੇ ਚਰਨਾਂ ਵਿਚ ਆਏ ਹੋਏ ਗੁਰਸਿੱਖਾਂ ਦੀ ਅਰਦਾਸ ਕਰਦੇ ਨੇ। ਅਤ ਪ੍ਰਿਆ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਸਾਰੇ ਗੁਰੂ ਕੇ ਸਿੱਖ ਬੜੇ ਪਿਆਰ ਤੇ ਭਾਵ ਸਹਿਤ ਕਰਦੇ ਹਨ।
ਦੀਪਕ ਮਾਲਾ ਸਭਿਆਂ ਕਰੇ,
ਸਾਰੇ ਆਨੰਦਪੁਰ ਸਾਹਿਬ ਵਿਚ ਘਰ ਘਰ ਵਿਚ ਗੁਰਸਿੱਖਾਂ ਨੇ ਅੱਜ ਦੀਪ ਮਾਲਾ ਕੀਤੀ। ਸੰਧਿਆ ਦੇ ਸਮੇਂ ਸਤਿਗੁਰੂ ਆਏ, ਰਾਤ ਪੈ ਗਈ ਤੋ ਗੁਰਸਿੱਖਾਂ ਨੇ ਆਪਣੇ ਘਰਾਂ ਵਿਚ ਦੀਪ ਮਾਲਾ ਕੀਤੀ, ਦੀਪ ਮਾਲਾ ਦਾ ਪ੍ਰਕਾਸ਼ ਕੀਤਾ ਹੈ। ਦੇਸੀ ਘਿਓ ਦੇ ਦੀਵੇ ਜਗਾਏ ਨੇ ਜੋ ਖੁਸ਼ੀ ਦਾ ਪ੍ਰਤੀਕ ਨੇ। ਖਾਲਸਾ ਜੀ, ਸਤਿਗੁਰਾਂ ਦੇ ਦਰਬਾਰਾਂ ਦੇ ਅੰਦਰ ਗੁਰੂ ਘਰਾਂ ਵਿਚ ਜੋ ਦੀਵੇ ਜਗਾਏ ਜਾਂਦੇ ਨੇ, ਜੋਤ ਜਗਾਈ ਜਾਂਦੀ ਹੈ, ਉਹ ਪੁਰਾਤਨ ਸਮੇਂ ਦੀ ਮਰਿਆਦਾ ਹੈ। ਅੱਜ ਕੱਲ ਕਈ ਗੁਰਸਿੱਖ ਖੰਡਨ ਮੰਡਨ ਵਿਚ ਪੈ ਜਾਂਦੇ ਨੇ ਔਰ ਇੱਥੋਂ ਤੱਕ ਕਹਿਣ ਲੱਗ ਪੈਂਦੇ ਨੇ ਜੀ, ਕਹਿੰਦੇ ਉਦੋਂ ਤਾਂ ਲੋੜ ਹੁੰਦੀ ਸੀ ਤਾਂ ਦੇਸੀ ਘਿਓ ਦਾ ਦੀਵਾ ਜਗਾ ਦਿੱਤਾ ਜਾਂਦਾ ਸੀ, ਤੇ ਹੁਣ ਤਾਂ ਨਵੀਨ ਸਮਾਂ ਆ ਗਿਆ ਤੇ ਨਵੀਨ ਸਮੇਂ ਵਿਚ ਰੋਸ਼ਨੀ ਦੇ ਪ੍ਰਬੰਧ ਹੋਰ ਬੜੇ ਬੜੇ ਹੋ ਗਏ ਨੇ ਤੇ ਆਹ ਲਾਈਟਾਂ ਲੱਗ ਗਈਆਂ ਨੇ, ਟਿਊਬਾਂ ਲੱਗ ਗਈਆਂ ਨੇ, ਹੁਣ ਕੀ ਲੋੜ ਹੈ ਜੋਤ ਦੀ, ਕਈ ਖੰਡਨ ਕਰਦੇ ਨੇ। ਪਰ ਇਹ ਜੋਤ ਸ਼ਹੀਦਾਂ ਦੀ ਹੈ, ਇਹ ਜੋਤ ਸਤਿਗੁਰਾਂ ਦੇ ਦਰਬਾਰ ਦਾ ਪ੍ਰਕਾਸ਼ ਹੈ ਔਰ ਇਹ ਜੋਤ ਐਸੇ ਨਵੀਨਤਾ ਦੇ ਨਾਂ ਦੇ ਉੱਤੇ ਕਹੀਏ ਕਿ ਹੁਣ ਨਵੇਂ ਯੁੱਗ ਆ ਗਏ ਨੇ ਜੀ, ਹੁਣ ਇਨ੍ਹਾਂ ਦੀ ਲੋੜ ਨਹੀਂ। ਫਿਰ ਤਾਂ ਲੋਕ ਇਹ ਵੀ ਕਹਿਣ ਲੱਗ ਪੈਣਗੇ ਵੀ ਨਵੇਂ ਯੁੱਗ ਆ ਗਏ ਨੇ, ਹੁਣ ਕਿਰਪਾਨਾਂ ਦੀ ਵੀ ਲੋੜ ਕੋਈ ਨਹੀਂ। ਨਵੇਂ ਯੁੱਗ ਦੇ ਵਿਚ ਤਾਂ ਬੰਦੂਕਾਂ ਚਾਹੀਦੀਆਂ ਨੇ, ਮਿਜ਼ਾਇਲਾਂ ਚਾਹੀਦੀਆਂ ਨੇ। ਨਵੇਂ ਯੁੱਗ ਦੇ ਵਿਚ ਤਾਂ ਅੱਜ ਕੱਲ ਕੰਪਿਊਟਰ ਦੇ ਵਿਚ, ਲੈਪਟਾਪ ਦੇ ਵਿਚ, ਮੋਬਾਈਲਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਗਏ ਨੇ। ਫਿਰ ਹੌਲੇ ਹੌਲੇ ਕਹਿਣਗੇ ਏਦਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਦੀ ਵੀ ਲੋੜ ਕੋਈ ਨਹੀਂ ਜੀ, ਹੁਣ ਤਾਂ ਨਵੀਨ ਸਮਾਂ ਆ ਗਿਆ। ਖਾਲਸਾ ਜੀ, ਜੋ ਪੁਰਾਤਨ ਮਰਿਆਦਾਵਾਂ ਗੁਰੂ ਘਰ ਦੀਆਂ ਚੱਲ ਰਹੀਆਂ ਨੇ ਉਹਨਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ, ਉਹ ਜੋਕੀਆਂ ਤਿਉਂ ਬਣੀਆਂ ਰਹਿਣੀਆਂ ਚਾਹੀਦੀਆਂ ਨੇ। ਸਤਿਗੁਰੂ ਜੀ ਦੇ ਆਵਣ ਦੇ ਉੱਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਘਰ ਘਰ ਵਿਚ ਗੁਰਸਿੱਖਾਂ ਨੇ ਦੀਪਮਾਲਾ ਕੀਤੀ ਹੈ, ਦੇਸੀ ਘਿਓ ਦੇ ਦੀਵੇ ਜਗਾਏ ਹਨ।
ਘਰ ਕਰਕੇ ਸਿਖਰਨ ਪਰ ਧਰੇ,
ਔਰ ਉਹ ਦੀਵੇ ਜਗਾ ਕੇ ਆਪਣੇ ਘਰਾਂ ਦੇ ਸਿਖਰਾਂ ਦੇ ਉੱਤੇ, ਘਰਾਂ ਦੀਆਂ ਚੋਟੀਆਂ ਦੇ ਉੱਤੇ, ਦੀਵਾਰਾਂ ਦੇ ਉੱਤੇ ਰੱਖੇ ਨੇ ਪ੍ਰਕਾਸ਼ ਕਰਨ ਲਈ।
ਨੌਬਤ ਬਾਜਤ ਦੀਰਗ ਪੌਰ,
ਔਰ ਪ੍ਰਕਾਸ਼ ਕਰਨਾ ਖੁਸ਼ੀ ਦਾ ਪ੍ਰਤੀਕ, ਆਪਣੀ ਖੁਸ਼ੀ ਨੂੰ ਜ਼ਾਹਰ ਕਰਨਾ ਹੈ, ਕਿਉਂਕਿ ਅੰਦਰ ਦੇ ਗਿਆਨ ਦਾ ਜਦੋਂ ਪ੍ਰਕਾਸ਼ ਹੁੰਦਾ ਤਾਂ ਝਿਲਮਿਲ ਕਾਰਦ ਸੰਤਾ, ਉਥੇ ਵੀ ਝਿਲਮਿਲ ਝਿਲਮਿਲ ਪ੍ਰਕਾਸ਼ ਹੁੰਦਾ। ਅੰਦਰ ਦੀ ਪ੍ਰੇਰਣਾ ਤੋਂ ਹੀ ਬਾਹਰ ਦੀ ਪ੍ਰੇਰਣਾ ਲਈ ਗਈ, ਜਿਵੇਂ ਅੰਦਰ ਝਿਲਮਿਲ ਝਿਲਮਿਲ ਹੁੰਦੀ ਹੈ ਤੇ ਖੁਸ਼ੀ ਹੁੰਦੀ ਹੈ, ਤੈਸੇ ਬਾਹਰ ਦੀ ਖੁਸ਼ੀ ਨੂੰ ਵਿਅਕਤ ਕਰਨ ਲਈ, ਪ੍ਰਗਟ ਕਰਨ ਲਈ ਦੀਪਮਾਲਾ ਕੀਤੀ ਜਾਂਦੀ ਹੈ, ਆਪਣੀ ਖੁਸ਼ੀ ਨੂੰ ਜ਼ਾਹਰ ਕਰਨ ਵਾਸਤੇ ਦੀਪਮਾਲਾ ਕੀਤੀ ਜਾਂਦੀ, ਗੁਰਸਿੱਖ ਕਰ ਰਹੇ ਨੇ।
ਸੰਖ ਨਵੀਰਨ ਨਫੀਰਨ ਕੇ ਗਨ ਸ਼ੋਰ,
ਔਰ ਦੀਪਮਾਲਾ ਦੇ ਨਾਲ ਨਾਲ ਗੁਰੂ ਘਰ ਦੇ ਵਿਚ ਨੌਬਤਾਂ ਵੱਜ ਰਹੀਆਂ ਨੇ, ਬੜੇ ਬੜੇ ਦੀਰਘ ਨੌਬਤਾਂ ਸਤਿਗੁਰਾਂ ਦੇ ਘਰ ਵਿਚ ਵੱਜ ਰਹੀਆਂ ਨੇ, ਸੰਖ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਜਿਨ੍ਹਾਂ ਨਫੀਰੀਆਂ ਸ਼ਹਿਨਾਈਆਂ ਸੰਖਾਂ ਤੇ ਨੌਬਤਾਂ ਦੀ ਆਵਾਜ਼ ਦਾ ਸ਼ੋਰ ਦੂਰ ਦੂਰ ਤੱਕ ਸੁਣਾਈ ਦੇ ਰਿਹਾ ਹੈ।
ਅਤਿ ਉਤਸਵ ਪਾ ਨਗਰ ਮਜਾਰੇ, ਜੈ ਸਤਿਗੁਰ ਕੀ ਕਹਿ ਨਰ ਨਾਲੇ,
ਆਪ ਦਾ ਉਤਸਵ ਸਾਰੇ ਨਗਰ ਦੇ ਅੰਦਰ ਹੋ ਰਿਹਾ, ਸਭ ਕਹਿ ਰਹੇ ਨੇ ਹੇ ਸਤਿਗੁਰੂ ਗਰੀਬ ਨਵਾਜ ਗੁਰੂ ਕਲਗੀਧਰ ਜੀ, ਆਪ ਜੀ ਦੀ ਜੈ ਹੈ, ਜੈ ਹੈ। ਜਿਤਨੇ ਨਰ, ਜਿਤਨੀਆਂ ਨਾਰੀਆਂ, ਜਿਤਨੀਆਂ ਇਸਤਰੀਆਂ, ਜਿਤਨੇ ਪੁਰਖ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਸਿੱਖ ਸਿੱਖਣੀਆਂ ਹਨ, ਸਭ ਗੁਰੂ ਕਲਗੀਧਰ ਦਸਵੇਂ ਪਾਤਸ਼ਾਹ ਜੀ ਦੀ ਜੈ ਜੈਕਾਰ ਕਰ ਰਹੇ ਨੇ।
ਖਾਨ ਪਾਨ ਕਰ ਕਰ ਗੁਰਸਾਤੀ,
ਇਸ ਪ੍ਰਕਾਰ ਨਾਲ ਖਾਨ ਪਾਨ ਕਰਦੇ, ਨਾਲੇ ਲੰਗਰ ਪ੍ਰਸ਼ਾਦਾ ਛਕਦੇ, ਗੁਰੂ ਦੀਆਂ ਗੱਲਾਂ ਕਰਦੇ ਨੇ। ਹਰ ਇਕ ਸਿੱਖ ਦੀ ਰਸਨਾ ਤੇ ਗੁਰੂ ਦੀ ਬਾਤ ਹੈ। ਕਹਿੰਦੇ ਅੱਜ ਗੁਰੂ ਸਾਹਿਬ ਦਾ ਚਿਹਰਾ ਅਲੌਕਿਕ ਸੀ, ਅੱਜ ਮਹਾਰਾਜ ਜੀ ਦੇ ਚਿਹਰੇ ਵੱਲ ਨਿਗਾਹ ਭਰ ਕੇ ਪਹਿਲਾਂ ਵੀ ਨਹੀਂ ਸੀ ਵੇਖ ਹੁੰਦਾ, ਪਰ ਅੱਜ ਜਿੰਨਾ ਪ੍ਰਤਾਪ ਸੀ ਉਹ ਇੰਨਾ ਜ਼ਿਆਦਾ ਪ੍ਰਤਾਪ ਸੀ ਕਿ ਚੱਲਿਆ ਨਹੀਂ ਸੀ ਜਾਂਦਾ, ਇੰਨਾ ਤੇਗ ਸੀ ਕਿ ਉਹ ਚੱਲਿਆ ਨਹੀਂ ਸੀ ਜਾਂਦਾ। ਇਸ ਤਰ੍ਹਾਂ ਗੁਰੂ ਕੇ ਸਿੱਖ ਆਪਸ ਵਿੱਚ ਗੱਲਾਂ ਕਰਦੇ ਨੇ।
ਸਗਰੇ ਸੁਰਜਸਾ ਸੁਖ ਰਾਤੀ,
ਰਾਤ ਦਾ ਸਮਾਂ ਸੀ, ਭੋਜਨ ਆਦਿਕ ਛਕਣ ਤੋਂ ਬਾਅਦ ਸਾਰੇ ਆਪੋ ਆਪਣੇ ਆਸਣਾਂ ਤੇ ਸੁੱਤੇ ਹਨ।
ਬੜੀ ਪ੍ਰਾਤ ਤੇ ਸਤਿਗੁਰ ਜਾਗੇ, ਸੋਚ ਇਸ਼ਨਾਨ ਕਰਨ ਪ੍ਰਭ ਲਾਗੇ।
ਕਲਗੀਧਰ ਜੀ ਦਾ ਨਿਤ ਨੇਮ ਸੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗਣਾ। ਕਲਗੀਧਰ ਜੀ ਜਾਗੇ ਨੇ, ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਚ ਇਸ਼ਨਾਨ ਕਰਨ ਲੱਗੇ ਹਨ।
ਬਸਤਰ ਸ਼ਸਤਰ ਸਭ ਅੰਗ ਸਜਾਏ,
ਸੋਹਣੇ ਸ਼ਸਤਰ ਬਸਤਰ ਮਹਾਰਾਜ ਜੀ ਨੇ ਆਪਣੇ ਅੰਗਾਂ ਤੇ ਸਰੀਰ ਤੇ ਧਾਰਨ ਕੀਤੇ ਹਨ।
ਲੈਣ ਹਾਰ ਜੇ ਧਨਗਨ ਆਏ,
ਇਹਨੇ ਨੂੰ ਲੈਣ ਵਾਲੇ ਜਿਹੜੇ ਮਾਇਆ ਆਦਿਕ ਲੈਣ ਵਾਲੇ ਦਾਨ ਲੈਣ ਵਾਸਤੇ ਕਿ ਗੁਰੂ ਸਾਹਿਬ ਜੀ ਨੇ ਬੜਾ ਵੱਡਾ ਕਾਰਜ ਸਿੱਧ ਕੀਤਾ ਹੈ, ਮਹਾਰਾਜ ਜੀ ਦਾ ਮਨੋਰਥ ਪੂਰਨ ਹੋਇਆ ਹੈ, ਇਸ ਕਰਕੇ ਖੁਸ਼ੀ ਵਾਸਤੇ ਸਤਿਗੁਰਾਂ ਕੋਲੋਂ ਦਾਨ ਲੈਣ ਲਈ ਲੈਣ ਵਾਲੇ ਬਹੁਤ ਆਏ।
ਸਭ ਕੋ ਦੀਨ ਸਦਾਨ ਘਨੇਰੇ,
ਗੁਰੂ ਘਰੋਂ ਸਭ ਨੂੰ ਦਾਨ ਦਿੱਤਾ ਗਿਆ, ਸਭ ਦੀਆਂ ਝੋਲੀਆਂ ਦਾਨ ਨਾਲ ਭਰੀਆਂ ਗਈਆਂ ਨੇ।
ਲੇਕਰ ਸਭ ਕੇ ਆਨੰਦ ਘਨੇਰੇ,
ਸਭ ਨੇ ਦਾਨ ਪ੍ਰਾਪਤ ਕੀਤਾ ਤੇ ਸਭ ਦੇ ਅੰਦਰ ਬੜਾ ਭਾਰੀ ਆਨੰਦ ਵਰਤਿਆ, ਸਭ ਅੰਦਰ ਬੜੀ ਭਾਰੀ ਖੁਸ਼ੀ ਵਰਤੀ ਹੈ।
ਹੁਕਮ ਜਗ ਕਰਬੇ ਕੋ ਦਿਓ,
ਧਰ ਨੇ ਹੁਕਮ ਕੀਤਾ ਕਿ ਭਾਈ ਇੱਕ ਵੱਡਾ ਯੱਗ ਕਰੋ। ਯੱਗ ਕਰਨ ਦਾ ਮਤਲਬ ਸੀ ਬਹੁਤ ਸਾਰੇ ਭਾਂਤ ਭਾਂਤ ਦੇ ਪਕਵਾਨ ਬਣਾਓ, ਸਬਜ਼ੀਆਂ ਭਾਜੀਆਂ ਤਰਕਾਰੀਆਂ ਮਠਿਆਈਆਂ ਬਣਾਓ ਤੇ ਗੁਰੂ ਦੀਆਂ ਸੰਗਤਾਂ ਨੂੰ ਸੱਦ ਕੇ ਉਨ੍ਹਾਂ ਨੂੰ ਛਕਾਓ, ਕਿਉਂਕਿ ਬੜਾ ਵੱਡਾ ਕਾਰਜ ਸਿੱਧ ਹੋਇਆ। ਖੁਸ਼ੀ ਵਾਸਤੇ ਮਹਾਰਾਜ ਜੀ ਨੇ ਆਖਿਆ ਵੀ ਖੁੱਲੇ ਲੰਗਰ, ਵਧੀਆ ਲੰਗਰ ਜਿਹੜੇ ਨੇ ਉਹ ਤਿਆਰ ਕੀਤੇ ਜਾਣ, ਇੱਕ ਬੜਾ ਵੱਡਾ ਭਾਰੀ ਯੱਗ ਕੀਤਾ ਜਾਵੇ।
ਅਨਕ ਆਹਾਰ ਸਨਿਗਧੈ ਭਇਓ,
ਯੱਗ ਦਾ ਮਤਲਬ ਇੱਥੇ ਕੋਈ ਬ੍ਰਾਹਮਣੀ ਰੀਤੀ ਰਿਵਾਜ ਵਾਲੇ ਯੱਗ ਦੀ ਗੱਲ ਨਹੀਂ ਹੋ ਰਹੀ, ਇਹ ਯੱਗ ਦਾ ਮਤਲਬ ਹੈ ਇੱਕ ਬੜਾ ਵੱਡਾ ਭਾਰੀ ਲੰਗਰ ਕਰਨਾ। ਉਹਨੂੰ ਯੱਗ ਹੀ ਕਹਿ ਦਿੰਦੇ ਨੇ ਵੀ ਬੜਾ ਵੱਡਾ ਯੱਗ ਹੈ। ਇਹਦੇ ਵਰਗਾ ਯੱਗ ਨੀ ਕਿਸੇ ਭੁੱਖੇ ਨੂੰ ਭੋਜਨ ਛਕਾਉਣਾ, ਅਭਿਆਗਤ ਨੂੰ ਰੋਟੀ ਦੇਣੀ, ਇਹ ਤਾਂ ਬੜਾ ਵੱਡਾ ਯੱਗ ਹੈ। ਤੋ ਸਤਿਗੁਰੂ ਜੀ ਦੇ ਹੁਕਮ ਵਾਸਤੇ ਮਹਾਰਾਜ ਜੀ ਹੁਕਮ ਕੀਤਾ ਕਿ ਭਾਂਤ ਭਾਂਤ ਦੇ ਪਕਵਾਨ ਤਿਆਰ ਕਰੋ, ਅਨੇਕ ਪ੍ਰਕਾਰ ਦੇ ਆਹਾਰ ਜਿਹੜੇ ਨੇ ਸਨਿਗਧ ਮਿੱਠੇ ਘਿਓ ਵਾਲੇ ਉਹ ਤਿਆਰ ਕਰੋ।
ਉਪ ਪੂਰ ਕਾਬੋ ਪੰਚਾਮ੍ਰਿਤ,
ਪੂੜੀਆਂ ਪੂੜੇ ਬਹੁਤ ਸਾਰਾ ਕੜਾ ਆਦਿਕ ਤੇ ਕੜਾ ਪ੍ਰਸ਼ਾਦ ਤਿਆਰ ਕੀਤਾ ਹੈ।
ਪ੍ਰਸਾਦ ਬੋਲੇ ਪਟ ਜਿਤ ਕਿਤ,
ਔਰ ਸਾਰੀਆਂ ਸੰਗਤਾਂ ਨੂੰ ਸੱਦੇ ਭੇਜ ਦਿੱਤੇ, ਜਿੰਨੇ ਮਹਾਤਮਾ ਸਾਧੂ ਸਨ, ਜਿੰਨੇ ਸੰਤ ਮਹੰਤ ਜਾਂ ਜਿੰਨੇ ਗੁਰੂ ਕੇ ਸਿੱਖ ਨੇ ਸਭ ਨੂੰ ਸੱਦਾ ਭੇਜਿਆ ਲੰਗਰ ਛਕਣ ਵਾਸਤੇ।
ਮਨ ਭਾਵਤ ਭੋਜਨ ਕੋ ਖਾਇਓ,
ਜਿੰਨੇ ਸੰਗਤ ਆਈ ਜਿੰਨੇ ਸਿੱਖ ਆਏ ਸਭ ਨੇ ਮਨ ਭਾਉਂਦਾ ਲੰਗਰ ਛਕਿਆ, ਮਨ ਭਾਉਂਦਾ ਭੋਜਨ ਗੁਰੂ ਕੇ ਲੰਗਰਾਂ ਵਿੱਚੋਂ ਛਕਿਆ ਹੈ।
ਅਦਕ ਦਾਨ ਸਭਿਆਨ ਕੋ ਪਾਇਓ,
ਔਰ ਸਤਿਗੁਰੂ ਜੀ ਨੇ ਸਾਰੀ ਸਿੱਖ ਜਿੰਨੇ ਸਿੱਖ ਆਏ ਨੇ ਸਭ ਨੂੰ ਦਾਨ ਕੀਤਾ, ਜਿੰਨੇ ਸਿੱਖ ਆਏ ਨੇ ਸਭ ਨੂੰ ਮਹਾਰਾਜ ਜੀ ਨੇ ਮਾਇਆ ਦੇ ਖੁੱਲੇ ਗੱਫੇ ਵਰਤਾਏ ਹਨ।
ਸਿੱਖ ਉਦਾਰਤਾ ਗੁਰੂ ਹੋਰ ਕੇਰੇ,
ਸਤਿਗੁਰੂ ਜੀ ਦੇ ਇਹੋ ਜੀ ਉਦਾਰਤਾ ਨੂੰ ਵੇਖ ਕੇ, ਇੰਨੇ ਉਦਾਰ ਖੁੱਲੇ ਦਿਲ ਨਾਲ ਮਹਾਰਾਜ ਜੀ ਨੇ ਮਾਇਆ ਦਾ ਗੱਫਾ ਵੰਡਿਆ, ਧਨ ਵੰਡਿਆ, ਬਹੁਤ ਸਾਰੀ ਮਾਇਆ, ਜਿਹੜੇ ਸਿੱਖ ਲੰਗਰ ਛਕਣ ਆਏ, ਮਹਾਂਪੁਰਖ ਸਾਧੂ ਮਹਾਤਮਾ ਆਏ, ਸਭ ਨੂੰ ਮਹਾਰਾਜ ਜੀ ਨੇ ਭੋਜਨ ਛਕਾਇਆ, ਨਾਲ ਖੁੱਲੀ ਮਾਇਆ ਉਹਨਾਂ ਨੂੰ ਦਿੱਤੀ ਮਹਾਰਾਜ ਜੀ ਦੀ ਐਸੀ ਉਦਾਰਤਾ ਨੂੰ ਵੇਖ ਕੇ।
ਬਿਸਮ ਕੁਬੇਰ ਸੁਮੇਰ ਵਡੇਰੇ,
ਖਾਲਸਾ ਜੀ ਜਿਹੜਾ ਧਨ ਦਾ ਦੇਵਤਾ ਕੁਬੇਰ ਹੈ ਉਹ ਵੀ ਹੈਰਾਨ ਹੈ, ਆਖੋ ਸਤਨਾਮ ਸ੍ਰੀ, ਉਹਨੂੰ ਵੀ ਡਰ ਪੈ ਗਿਆ ਵੀ ਕਿਤੇ ਗੁਰੂ ਜੀ ਮੇਰਾ ਖਜ਼ਾਨਾ ਵੀ ਖੋਹ ਕੇ ਨਾ ਵੰਡ ਦੇਣ, ਇੰਨੀ ਉਦਾਰਤਾ ਇਹਨਾਂ ਦੀ, ਕਿਤੇ ਮੇਰੇ ਕੋਲੋਂ ਵੀ ਮੇਰਾ ਸਾਰਾ ਧਨ ਲੈ ਕੇ ਨਾ ਵੰਡ ਦੇਣ, ਇਤਨੀ ਉਦਾਰਤਾ ਹੈ। ਗੁਰੂ ਕਲਗੀਧਰ ਜੀ ਦੀ ਉਦਾਰਤਾ ਵੇਖ ਕੇ ਧਨ ਦਾ ਦੇਵਤਾ ਕੁਬੇਰ ਵੀ ਹੈਰਾਨ ਹੈ।
ਜੀ ਰੁਕ ਕਰੇ ਤੂੰ ਬਲ ਧਰੈ,
ਡਰ ਹੈ ਕੁਬੇਰ ਅੰਦਰ ਵੀ ਕਿ ਜੇ ਕਿਤੇ ਰੁਕ ਕਰਕੇ ਗੁਰੂ ਸਾਹਿਬ ਜੀ ਨੇ ਆਪਣਾ ਬਲ ਧਾਰਨ ਕਰਕੇ ਮੇਰੇ ਵੱਲ ਮੂੰਹ ਕਰ ਲਿਆ, ਮੇਰੇ ਵੱਲ ਮਹਾਰਾਜ ਜੀ ਨੇ ਆਪਣਾ ਰੁਖ ਕਰ ਲਿਆ,
ਲੋਟ ਬੰਦ ਵੋ ਕਰਾ,
ਮੈਨੂੰ ਵੀ ਸਾਰਾ ਕੁਝ ਮੇਰਾ ਧਨ ਜਿੰਨਾ ਰੁਪਈਆ ਪੈਸਾ ਲੁੱਟ ਲੈਣਗੇ, ਲੁੱਟ ਕੇ ਦਾਨ ਕਰ ਦੇਣਗੇ ਤੇ ਮੈਨੂੰ ਵੀ ਬੰਨ ਕੇ ਦਰਵਾਜੇ ਨਾਲ ਰੱਖ ਲੈਣਗੇ। ਕੁਬੇਰ ਨੂੰ ਵੀ ਡਰ ਪੈ ਗਿਆ ਗੁਰੂ ਸਾਹਿਬ ਦੀ ਉਦਾਰਤਾ ਵੇਖ ਕੇ, ਮਹਾਰਾਜ ਜੀ ਨੂੰ ਦਾਨ ਕਰਦਿਆਂ ਵੇਖ ਕੇ ਕਿ ਹੁਣ ਜੇ ਮੇਰੇ ਵੱਲ ਗੁਰੂ ਜੀ ਨੇ ਕਿਤੇ ਰੁਖ ਕਰ ਲਿਆ, ਮੈਨੂੰ ਲੁੱਟ ਕੇ ਮੇਰੇ ਕੋਲ ਜੋ ਕੁਝ ਹੈ ਸਭ ਕੁਝ ਖੋਹ ਕੇ ਦਾਨ ਕਰ ਦੇਣਗੇ ਸਤਿਗੁਰੂ ਜੀ।
ਬ੍ਰਿੰਦੇ ਸ਼ਰਫੀ ਘਨੇ ਰਜਸ ਪੰਨ,
ਬਹੁਤ ਸਾਰੀਆਂ ਸੋਨੇ ਦੀਆਂ ਸ਼ਰਫੀਆਂ, चांदी दे रुपये महाराज जी ने दान किए हैं।
याचक करे निहाल अनक गन।
खालसा जी ये दान सतगुरां ने गुरसिखां नूं दिता है। जेडे गरीब गुर दे सिख सन महाराज जी दे चरणा विच आए हुए अपनियां लोड़ां दी पूर्ति लई उन्हां नूं दिता है। फिर कई याचक आए मंगते आए क्योंकि सतगुरां दे दर ते तां सारे मंगते ने। ਭਾਵੇਂ ਕੋਈ ਰਾਜਾ ਵੀ ਉਹ ਵੀ ਮੇਰੇ ਸਤਿਗੁਰਾਂ ਦੇ ਦਰ ਦਾ ਭਿਖਾਰੀ ਹੈ ਮੰਗਤਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਜਿਤਨੇ ਜਾਚਕ ਮੰਗਤੇ ਜਨ ਆਏ ਨੇ ਸਭ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਦਾਨ ਕੀਤਾ ਹੈ।
ਦਾਨ ਦੇਖ ਬਿਸਮਤ ਨਰ ਨਾਰੀ।
ਸਤਿਗੁਰੂ ਜੀ ਨੂੰ ਦਾਨ ਕਰਦਿਆਂ ਵੇਖ ਕੇ ਨਰ ਨਾਰੀਆਂ ਸਭ ਹੈਰਾਨ ਨੇ। ਸਭ ਦੇ ਅੰਦਰ ਹੈਰਾਨੀ ਦੀ ਦਸ਼ਾ ਹੈ।
ਭਇਓ ਕੁਲਾਹਲਪੁਰ ਮੈਂ ਭਾਰੀ।
ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ ਬੜਾ ਭਾਰੀ ਕੁਲਾਹਲ ਮਚਿਆ, ਬੜਾ ਭਾਰੀ ਕੁਲਾਹਲ ਹੋਇਆ ਹੈ।
ਕੇਸ਼ਵ ਤਬ ਨਹੀਂ ਬੁਲਾਇਓ।
ਮਹਾਰਾਜ ਜੀ ਨੇ ਕੇਸ਼ਵ ਦਾਸ ਨੂੰ ਨਹੀਂ ਬੁਲਾਇਆ। ਬਾਕੀ ਹੋਰ ਜਿਹੜੇ ਬ੍ਰਾਹਮਣ ਸੀ ਉਹ ਵੀ ਆ ਗਏ ਸਨ ਲੰਗਰ ਵਿਚ ਭੋਜਨ ਛਕਣ ਵਾਸਤੇ। ਸਿੱਖ ਆਏ, ਬੜੇ ਬੜੇ ਸਾਧੂ ਮਹਾਤਮਾ ਸੰਤ ਸਾਰੇ ਆ ਗਏ, ਪਰ ਮਹਾਰਾਜ ਜੀ ਨੇ ਕੇਸ਼ਵ ਦਾਸ ਨੂੰ ਨਹੀਂ ਬੁਲਾਇਆ।
ਵਿਤਨ ਸਮੇਂ ਜੋਤ ਕਰ ਆਇਓ।
ਕਿਉਂਕਿ ਕੇਸ਼ਵ ਦਾਸ ਜਦੋਂ ਦੇਵੀ ਪ੍ਰਗਟ ਹੋਣ ਲੱਗੀ ਸੀ ਸ਼ਕਤੀ ਉਦੋਂ ਉੱਠ ਕੇ ਦੌੜ ਗਿਆ ਸੀ, ਤੇ ਜਦੋਂ ਦਾ ਦੌੜਿਆ ਮੁੜ ਕੇ ਮਿਲਿਆ ਹੀ ਨਹੀਂ ਸੀ ਸਤਿਗੁਰਾਂ ਨੂੰ। ਦੋ ਦਿਨ ਆਇਆ ਹੀ ਨਹੀਂ ਸਤਿਗੁਰਾਂ ਦੇ ਕੋਲ। ਭੇਟਾ ਲੈਣ ਗਿਆ ਸੀ, ਕਹਿੰਦਾ ਜੀ ਮੈਂ ਭੇਟਾ ਲੈਣ ਚੱਲਿਆ, ਜਿਹੜਾ ਦੇਵੀ ਨੂੰ ਭੇਟਾ ਭੇਟ ਕਰਨੀ ਆ ਉਹ ਮੈਨੂੰ ਦਰਸ਼ਨ ਦੇ ਕੇ ਕਿਹਾ, ਦੇਵੀ ਨੇ ਵੀ ਇਹ ਭੇਟਾ ਲੈਣੀ ਆ, ਤੇ ਮੈਂ ਭੇਟਾ ਲਿਆਇਆ, ਮੁੜ ਕੇ ਆਇਆ ਹੀ ਨਹੀਂ ਭੇਟਾ ਲੈ ਕੇ। ਜਦੋਂ ਦੇਵੀ ਪ੍ਰਗਟ ਹੋਣ ਸਮੇਂ ਕੇਸ਼ਵ ਦਾਸ ਉੱਠ ਕੇ ਚਲਾ ਗਿਆ ਸੀ।
ਤਿੰਨ ਸੁਣ ਅਦਕ ਰੂਸ ਬੋਲੀ ਨਾ ਮੋਹਿ ਨਾ ਹਕਾਰਿਓ ਇਹ ਕਿਆ ਕੀਨਾ।
ਕੇਸ਼ਵ ਦਾਸ ਬੜਾ ਗੁੱਸੇ ਹੋਇਆ, ਬੜਾ ਨਾਰਾਜ਼ ਹੋਇਆ, ਇੰਨਾ ਜ਼ਿਆਦਾ ਨਾਰਾਜ਼ ਹੋਇਆ ਕਿ ਮੈਂ ਇੰਨੀ ਮਿਹਨਤ ਕੀਤੀ ਨਾਲ ਹੋ ਕੇ ਸਤਿਗੁਰਾਂ ਦੇ, ਤੇ ਹੁਣ ਗੁਰੂ ਜੀ ਨੇ ਏਡਾ ਵੱਡਾ ਯੱਗ ਕੀਤਾ ਤੇ ਮੈਨੂੰ ਬੁਲਾਇਆ ਹੀ ਨਹੀਂ, ਮੈਨੂੰ ਸੱਦਿਆ ਹੀ ਨਹੀਂ। ਭੱਜਿਆ ਤੇ ਆਪ ਹੀ ਸੀ ਨਾ, ਪਰ ਬਹਾਨਾ ਵੀ ਹੁਣ ਹੰਕਾਰਿਆ ਹੋਇਆ ਸੀ, ਤੇ ਹੋ ਮੈਂ ਆ ਗਈ ਮਨ ਦੇ ਵਿਚ ਕਿ ਮੈਨੂੰ ਨਹੀਂ ਸੱਦਿਆ, ਮੈਂ ਏਡਾ ਵੱਡਾ ਬ੍ਰਾਹਮਣ ਏਡਾ ਵੱਡਾ ਵਿਦਵਾਨ ਤੇ ਮੈਨੂੰ ਗੁਰੂ ਜੀ ਨੇ ਆਪਣੇ ਕੋਲ ਨਹੀਂ ਸੱਦਿਆ। ਇਹ ਸੁਣ ਕੇ ਇਹਨੇ ਵੇਖ ਕੇ ਬੜਾ ਗੁੱਸੇ ਹੋਇਆ, ਬੜਾ ਨਾਰਾਜ਼ ਹੋਇਆ ਸਤਿਗੁਰਾਂ ਨਾਲੋਂ।
ਕੀ ਅੰਤਰਜਾਮੀ ਸਭ ਜਾਣੇ।
ਕਲਗੀਧਰ ਅੰਤਰਜਾਮੀ ਜਾਣੀ ਜਾਣ ਮਹਾਰਾਜ ਜੀ ਜਾਣ ਗਏ ਕਿ ਕੇਸ਼ਵ ਦਾਸ ਪੰਡਿਤ ਜੀ ਮਨ ਚ ਰੁੱਸ ਗਏ ਨੇ, ਨਾਰਾਜ਼ ਹੋ ਗਏ ਨੇ।
ਨੰਦ ਚੰਦ ਸੋ ਗਿਰਾ ਬਖਾਨੇ।
ਧਰ ਜੀ ਨੇ ਆਪਣੇ ਦੀਵਾਨ ਭਾਈ ਨੰਦ ਚੰਦ ਜੀ ਸਤਿਗੁਰਾਂ ਦੇ ਦੀਵਾਨ ਸਨ, ਮਹਾਰਾਜ ਜੀ ਨੇ ਉਸ ਵਕਤ ਭਾਈ ਨੰਦ ਚੰਦ ਜੀ ਨੂੰ ਹੁਕਮ ਕੀਤਾ,
ਪੰਡਿਤ ਤੋਂ ਆਨ ਹਕਾਰੇ
ਜੀ ਕਹਿੰਦੇ ਨੰਦ ਚੰਦ ਜੀ ਜਾਓ, ਪੰਡਿਤ ਕੇਸ਼ਵ ਦਾਸ ਆਪਣੇ ਬਾਗ ਵਿਚ ਬੈਠਾ ਹੈ ਤੇ ਉਥੇ ਬੈਠਾ ਰੁੱਸਿਆ ਬੈਠਾ ਵੀ ਗੁਰੂ ਜੀ ਨੇ ਮੈਨੂੰ ਨੀ ਬੁਲਾਇਆ, ਯੱਗ ਕਰਕੇ ਸਾਰਿਆਂ ਨੂੰ ਭੋਜਨ ਛਕਾ ਦਿੱਤਾ, ਮੈਨੂੰ ਸੱਦਾ ਹੀ ਨੀ ਭੇਜਿਆ, ਤੇ ਉਹ ਰੁੱਸਿਆ ਬੈਠਾ ਕੇਸ਼ਵ ਦਾਸ, ਜਾਓ ਕੇਸ਼ਵ ਦਾਸ ਨੂੰ ਬੁਲਾ ਕੇ ਲਿਆਓ।
ਅਸ ਕਹੋ ਬਿਸਰ ਗਯੋ ਤਿਸ ਬਾਰੇ।
ਕੇਸ਼ਵ ਦਾਸ ਨੂੰ ਇਹ ਕਹਿਣਾ ਕਿ ਗੁਰੂ ਜੀ ਭੁੱਲ ਗਏ ਸਨ ਇਸ ਕਰਕੇ ਤੈਨੂੰ ਬੁਲਾ ਨਹੀਂ ਸਕੇ, ਤੈਨੂੰ ਬੁਲਾਉਣਾ ਭੁੱਲ ਗਏ ਸੀ। ਦਰਅਸਲ ਇਹ ਸਤਿਗੁਰਾਂ ਦੀ ਆਪਣੀ ਲੀਲਾ ਹੈ, ਭੁੱਲਣਾ ਤਾਂ ਮਹਾਰਾਜ ਜੀ ਤਾਂ ਆਪ ਭੁੱਲ ਨੇ, ਪਰ ਲੀਲਾ ਕਰ ਰਹੇ ਨੇ। ਜਾਣ ਬੁੱਝ ਕੇ ਕੇਸ਼ਵ ਦਾਸ ਨੂੰ ਦੱਸਣਾ ਸੀ ਕਿ ਸਾਡੀ ਨਿਗਾਹ ਵਿਚ ਬ੍ਰਾਹਮਣਾਂ ਦੀ ਅਹਿਮੀਅਤ ਨਹੀਂ ਹੈ, ਸਾਡੀ ਨਿਗਾਹ ਵਿਚ ਆਪਣੇ ਪੰਥ ਦੀ ਖਾਸੀਅਤ ਹੈ, ਪੰਥ ਦੀ ਅਹਿਮੀਅਤ ਹੈ, ਅਸੀਂ ਆਪਣੇ ਪੰਥ ਨੂੰ ਪਹਿਲਾਂ ਦਾਨ ਕਰਨਾ, ਬ੍ਰਾਹਮਣ ਬਾਅਦ ਵਿਚ ਨੇ। ਇਹ ਸਤਿਗੁਰੂ ਜੀ ਦੱਸਣਾ ਚਾਹੁੰਦੇ ਸਨ ਕੇਸ਼ਵ ਦਾਸ ਨੂੰ। ਮਹਾਰਾਜ ਜੀ ਕਹਿੰਦੇ ਨੰਦ ਚੰਦ ਜੀ ਕਹਿਣਾ ਪੰਡਿਤ ਨੂੰ ਕੇਸ਼ਵ ਦਾਸ ਨੂੰ ਕਿ ਅਸੀਂ ਭੁੱਲ ਗਏ ਸੀ, ਵਿਸਰ ਗਿਆ ਸੀ ਸਾਡੇ ਦਿਲੋਂ ਤੇ ਇਸ ਕਰਕੇ ਬੁਲਾ ਨਹੀਂ ਸਕੇ।
ਸੁਣ ਕਰ ਹੁਕਮ ਗੁਰੂ ਕੋ ਐਸੇ।
ਸਤਿਗੁਰੂ ਜੀ ਦਾ ਹੁਕਮ ਭਾਈ ਨੰਦ ਚੰਦ ਜੀ ਨੇ ਇਸ ਪ੍ਰਕਾਰ ਨਾਲ ਸੁਣਿਆ।
ਤੈ ਗਮਨਿਓ ਜੈ ਪੰਡਿਤ ਬੈਠੇ।
ਨੰਦ ਚੰਦ ਜੀ ਉੱਥੇ ਚੱਲ ਕੇ ਗਏ ਜਿੱਥੇ ਪੰਡਿਤ ਕੇਸ਼ਵ ਦਾਸ ਬੈਠਾ ਸੀ ਗੁੱਸੇ ਵਿਚ।
ਦਿਜ ਜੋ ਸਤਿਗੁਰ ਤੁਮੈ ਹਕਾਰਾ ਸਹਿਤ ਦਚਨਾ ਲਿਓ ਆਹਾਰਾ।
ਕੇ ਭਾਈ ਨੰਦ ਚੰਦ ਨੇ ਆਖਿਆ ਪੰਡਿਤ ਜੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੁਹਾਨੂੰ ਬੁਲਾਇਆ ਹੈ, ਚਲੋ ਚੱਲ ਕੇ ਸਤਿਗੁਰਾਂ ਕੋਲੋਂ ਤੁਸੀਂ ਵੀ ਆਪਣੀ ਦਾਨ ਦਕਸ਼ਿਣਾ ਲੈ ਲਓ। ਸਭ ਨੂੰ ਦਾਨ ਦੇ ਰਹੇ ਨੇ ਸਤਿਗੁਰੂ, ਤੁਸੀਂ ਵੀ ਚੱਲ ਕੇ ਆਪਣੀ ਦਾਨ ਦਕਸ਼ਿਣਾ ਲੈ ਲਵੋ।
ਵਿਪਰ ਕਿਉ ਅਦ ਹੋ ਮੈਂ ਜਾਵੋ।
ਨਾਲੇ ਲੰਗਰ ਪ੍ਰਸ਼ਾਦਾ ਛਕ ਲੋ, ਸਾਰੀ ਸੰਗਤ ਨੇ ਛਕ ਲਿਆ, ਤੁਸੀਂ ਰਹਿ ਗਏ ਹੋ, ਤੁਸੀਂ ਵੀ ਚੱਲ ਕੇ ਲੰਗਰ ਪ੍ਰਸ਼ਾਦ ਦਾ ਛਕ ਲਓ। ਸਤਿਗੁਰੂ ਜੀ ਦੇ ਸੇਵਕ ਭਾਈ ਨੰਦ ਚੰਦ ਜੀ ਦਾ ਇਹ ਬਚਨ ਸੁਣ ਕੇ ਬ੍ਰਾਹਮਣ ਅੱਗੋਂ ਬੜਾ ਗੁੱਸੇ ਵਿਚ ਸੀ। ਇਹ ਸ਼ਿਵਦਾਸ ਅੱਗੋਂ ਬੋਲਿਆ, ਕਹਿਣ ਲੱਗਾ ਜੀ ਹੁਣ ਨੀ ਮੈਂ ਜਾਣਾ, ਅਬ ਹੁਣ ਹੈ ਜਾਵੋ। ਕਹਿੰਦਾ ਹੁਣ ਨੀ ਮੈਂ ਜਾਣਾ,
ਨਹੀਂ ਤੂੰ ਭੋਜਨ ਮੁਖ ਮੈਂ ਪਾਵੋ,
ਨਾ ਹੀ ਮੈਂ ਗੁਰੂ ਜੀ ਦੇ ਸੱਦੇ ਤੇ ਉੱਥੇ ਜਾਣਾ ਤੇ ਨਾ ਹੀ ਮੈਂ ਜਾ ਕੇ ਭੋਜਨ ਮੂੰਹ ਵਿਚ ਪਾਉਣਾ ਹੈ।
ਬਿਪਰ ਸਿੱਖ ਪ੍ਰਥਮ ਬਿਪਰ ਸਿੱਖ ਸਾਧ ਜਿਵਾਏ ਪਾਛੀ ਤੇ ਮੁਝ ਬੋਲ ਪਟਾਏ।
ਇਹ ਤਾਂ ਤੁਸੀਂ ਏਦਾਂ ਕੀਤਾ ਵੀ ਪਹਿਲਾਂ ਜਿੰਨੇ ਹੋਰ ਸਿੱਖ ਸਾਧੂ ਸਨ ਜਾਂ ਬ੍ਰਾਹਮਣ ਸਨ ਉਹਨਾਂ ਸਾਰਿਆਂ ਨੂੰ ਸੱਦ ਕੇ ਪਹਿਲਾਂ ਭੋਜਨ ਛਕਾ ਦਿੱਤਾ ਤੇ ਉਦੋਂ ਨੀ ਮੈਨੂੰ ਬੁਲਾਇਆ, ਉਹਨਾਂ ਨੂੰ ਛਕਾਉਣ ਤੋਂ ਬਾਅਦ ਸਭ ਤੋਂ ਬਾਅਦ ਹੁਣ ਮੈਨੂੰ ਤੁਸੀਂ ਬੁਲਾਵਾ ਭੇਜ ਦਿੱਤਾ, ਮੈਨੂੰ ਬਾਅਦ ਵਿਚ ਤੁਸੀਂ ਭੋਜਨ ਮੰਗਾ ਕੇ ਛਕਾਉਣ ਲੱਗੇ ਹੋ।
ਸਹਿਣਾ ਜਾਏ ਵਿਪਰੀਤ ਵਡੇਰੇ,
ਤਾਂ ਬੜੀ ਉਲਟੀ ਰੀਤ ਹੈ, ਮੇਰੇ ਕੋਲੋਂ ਨੀ ਸਹਿਣ ਹੋਈ। ਗੁਰੂ ਜੀ ਨੂੰ ਚਾਹੀਦਾ ਸੀ ਕਿ ਜਦੋਂ ਉਨ੍ਹਾਂ ਨੇ ਯੱਗ ਕੀਤਾ ਸਭ ਤੋਂ ਪਹਿਲਾਂ ਬੁਲਾ ਕੇ ਮੈਨੂੰ ਰੋਟੀ ਖਵਾਉਂਦੇ, ਆਪਣੇ ਸਿੱਖਾਂ ਨੂੰ ਬਾਅਦ ਵਿਚ ਪ੍ਰਸ਼ਾਦਾ ਛਕਾਉਂਦੇ, ਪਹਿਲਾਂ ਮੈਨੂੰ ਸੱਦ ਕੇ ਬੁਲਾ ਕੇ ਭੋਜਨ ਛਕਾਉਂਦੇ।
ਉਤੋਂ ਮੁਖੀ ਸੁਦ ਮੈਂ ਤਿਸ ਕੇਰੇ,
ਮੈਂ ਮੁਖੀ ਹਾਂ ਸਾਰਿਆਂ ਦਾ, ਮੈਂ ਇੰਨਾ ਵੱਡਾ ਹਵਨ ਕੀਤਾ, ਮੈਂ ਇੰਨਾ ਵੱਡਾ ਤਪ ਕੀਤਾ, ਮੈਂ ਗੁਰੂ ਜੀ ਦੀ ਆਗਿਆ ਅਨੁਸਾਰ 11 ਮਹੀਨਿਆਂ ਤੱਕ ਇੱਥੇ ਰਿਹਾ ਤੇ ਮੁਖੀਆਂ ਦੇ ਵਿੱਚੋਂ ਆ ਤੇ ਮੇਰੀ ਉਹਨਾਂ ਨੇ ਖਬਰ ਵੀ ਨਹੀਂ ਲਈ, ਮੇਰੀ ਉਹਨਾਂ ਨੇ ਸਾਰ ਵੀ ਨਹੀਂ ਲਈ।
ਕਰਮ ਜੇ ਉੱਤਮ ਜਗਤ ਮਜਾਰੇ,
ਇਸ ਜਗਤ ਵਿੱਚ ਉੱਤਮ ਕਰਮ ਹਨ,
ਸਰਬ ਵਿਖੇ ਅਮਰੈ ਤੇ ਅਗਾਰੇ,
ਉੱਤਮ ਕਰਮਾਂ ਵਿੱਚ ਮੇਰੀ ਰਹਿਤ ਹੈ। ਮੈਂ ਕੋਈ ਮਾੜਾ ਮੋਟਾ ਬ੍ਰਾਹਮਣ ਨਹੀਂ ਹਾਂ, ਮੈਂ ਬੜਾ ਸ੍ਰੇਸ਼ਟ ਬ੍ਰਾਹਮਣ ਹਾਂ, ਸਾਰਸਵਤ ਬ੍ਰਾਹਮਣ ਹਾਂ, ਔਰ ਮੇਰੀ ਉੱਤਮ ਜਾਤੀ ਹੈ, ਔਰ ਉੱਤਮ ਜਾਤੀ ਦੇ ਨਾਲ ਨਾਲ ਜਿਹੜੇ ਉੱਤਮ ਕਰਮ ਨੇ ਉਹ ਕਰਮਾਂ ਨੂੰ ਮੈਂ ਕਰਨ ਵਾਲਾ ਹਾਂ।
ਅਬ ਪਛਾਤੀ ਕਿਮ ਨੈ ਜਾਓ,
ਹੁਣ ਨੀ ਮੈਂ ਪਹਿਲਾਂ ਸਾਰਿਆਂ ਨੂੰ ਬੁਲਾ ਲਿਆ, ਹੁਣ ਮੈਨੂੰ ਪਿੱਛੋਂ ਜੂਠਾ ਛਕਾਉਣਾ, ਮੈਨੂੰ ਸਭ ਤੋਂ ਪਹਿਲਾਂ ਛਕਾਉਣਾ ਚਾਹੀਦਾ ਸੀ, ਪਹਿਲਾਂ ਆਪਣੇ ਸਿੱਖਾਂ ਸਾਧਾਂ ਨੂੰ ਛਕਾ ਕੇ ਬਾਅਦ ਵਿਚ ਹੁਣ ਮੈਨੂੰ ਸੱਦ ਲਿਆ, ਤਾਂ ਉਹ ਗੱਲ ਹੋਈ ਵੀ ਹੁਣ ਜਿਹੜੀ ਰਹਿੰਦ ਖੂੰਦ ਜੂਠ ਹੈ ਉਹ ਮੈਨੂੰ ਖਵਾਣੀ ਹੈ, ਤੁਸੀਂ ਹੁਣ ਨੀ ਮੈਂ ਪਿੱਛੋਂ ਜਾਣਾ, ਹੁਣ ਮੈਂ ਬਾਅਦ ਵਿਚ ਸੱਦੇ ਤੇ ਨਹੀਂ ਜਾਣਾ।
ਅਸਨ ਬ੍ਰਹਮਤ ਲਿਜਾਓ,
ਜੇ ਹੁਣ ਮੈਂ ਜਾ ਕੇ ਭੋਜਨ ਛਕਦਾ ਤੇ ਮੇਰਾ ਬ੍ਰਾਹਮਣ ਪੁਣਾ ਸ਼ਰਮਿੰਦਾ ਹੁੰਦਾ, ਮੇਰਾ ਬ੍ਰਾਹਮਣ ਪੁਣਾ ਸ਼ਰਮਿੰਦਾ ਹੋਵੇਗਾ, ਲੋਕ ਆਖਣਗੇ ਏਡਾ ਵੱਡਾ ਬ੍ਰਾਹਮਣ, ਉਹਨੂੰ ਨੀ ਗੁਰੂ ਜੀ ਨੇ ਬੁਲਾਇਆ, ਪਹਿਲਾਂ ਸਿੱਖਾਂ ਸਾਧਾਂ ਨੂੰ ਚੁਕਾ ਕੇ ਬਾਅਦ ਵਿਚ ਉਹਨੂੰ ਸੱਦਿਆ ਤੇ ਉਹਨੇ ਆਪਣੇ ਬ੍ਰਾਹਮਣ ਪੁਣੇ ਦੀ ਲਾਜ ਨੀ ਰੱਖੀ।
ਨਿਜ ਗੁਰ ਟਿਕ ਕਹੀਏ ਅਰਦਾਸਾ, ਫਿਰ ਜੀ ਨੇ ਆਏ ਤੁਮਾਰੇ ਪਾਤਾ।
ਜਾ ਕੇ ਗੁਰੂ ਜੀ ਨੂੰ ਕਹਿ ਦਿਓ ਕਿ ਬ੍ਰਾਹਮਣ ਕੇਸ਼ੋ ਦਾਸ ਤੁਹਾਡੇ ਸੱਦੇ ਤੇ ਹੁਣ ਨਹੀਂ ਆਉਂਦਾ, ਜਾ ਕੇ ਸਤਿਗੁਰਾਂ ਨੂੰ ਮੇਰੇ ਵੱਲੋਂ ਕਹਿ ਦਿਓ ਕਿ ਬ੍ਰਾਹਮਣ ਕੇਸ਼ੋ ਦਾਸ ਹੁਣ ਤੁਹਾਡੇ ਕੋਲ ਨਹੀਂ ਆਵੇਗਾ।
ਸੁਣ ਕੇ ਨੰਦ ਚੰਦ ਕਹਿ ਬਾਨੀ,
ਸੁਣ ਕੇ ਭਾਈ ਨੰਦ ਚੰਦ ਜੀ ਅੱਗੋਂ ਬੋਲੇ, ਬ੍ਰਾਹਮਣ ਕੇਸ਼ੋ ਦਾਸ ਦਾ ਗੁੱਸਾ ਠੰਡਾ ਕਰਨ ਵਾਸਤੇ ਬੋਲੇ,
ਧੀਰਜ ਧਰੀਏ ਤੁਮ ਗੁਣ ਖਾਨੇ।
ਪੰਡਿਤ ਜੀ ਧੀਰਜ ਰੱਖੋ, ਤੁਸੀਂ ਏਡੇ ਵੱਡੇ ਵਿਦਵਾਨ ਗੁਣਵਾਨ ਬੰਦਿਆਂ ਨੂੰ ਏਦਾਂ ਖਫਾ ਨਹੀਂ ਹੋਣਾ ਚਾਹੀਦਾ, ਏਦਾਂ ਨਾਰਾਜ਼ ਨਹੀਂ ਹੋਣਾ ਚਾਹੀਦਾ।
ਸਜੋ ਕੋਪ ਤਲ ਰਹੇ ਨਾ ਯਾਦੋ,
ਤੁਸੀਂ ਹੁਣ ਗੁੱਸਾ ਛੱਡ ਦਿਓ, ਕਿਉਂਕਿ ਪਹਿਲਾਂ ਤੁਸੀਂ ਯਾਦ ਨਹੀਂ ਰਹੇ, ਕਿਉਂਕਿ 2 ਦਿਨ ਹੋ ਗਏ ਨੇ, ਤੁਸੀਂ ਤਾਂ ਜਿਉਂ ਫੜ ਲੋ ਮਾਰੀ ਨੈਣਾ ਦੇਵੀ ਦੇ ਟਿੱਲੇ ਤੋਂ ਭੇਟਾ ਲੈਣ ਗਏ ਨੀ ਵਾਪਸ ਮੁੜੇ, ਸਾਨੂੰ ਕੀ ਪਤਾ ਸੀ ਤੁਸੀਂ ਇੱਥੇ ਹੀ ਹੋ, ਸਾਹਮਣੇ ਹੁੰਦੇ ਯਾਦ ਰਹਿੰਦੇ, ਤੁਸੀਂ ਤਾਂ 2 ਦਿਨਾਂ ਤੋਂ ਉੱਥੋਂ ਦੌੜੇ ਹੋਏ ਹੋ, ਭੇਟਾ ਲੈਣ ਗਏ ਨੀ ਵਾਪਸ ਮੁੜੇ, ਅਸੀਂ ਸੋਚਿਆ ਵੀ ਸ਼ਾਇਦ ਵਾਪਸ ਕਾਸ਼ੀ ਬਨਾਰਸ ਚਲੇ ਗਏ ਹੋਣਗੇ ਤੇ ਸਾਡੇ ਦਿਮਾਗ ਚੋਂ ਵਿਸਰ ਗਈ, ਭੁੱਲ ਗਈ ਗੱਲ, ਇਸ ਕਰਕੇ ਅਸੀਂ ਤੁਹਾਨੂੰ ਬੁਲਾ ਨਹੀਂ ਸਕੇ, ਤੁਸੀਂ ਆਪਣਾ ਗੁੱਸਾ ਛੱਡ ਦਿਓ।
ਅਬ ਤੁਮ ਚੱਲ ਕੇ ਚੋ ਪ੍ਰਸਾਦੂ,
ਤੁਸੀਂ ਚੱਲੋ ਮੇਰੇ ਨਾਲ, ਚੱਲ ਕੇ ਗੁਰੂ ਜੀ ਨੇ ਬੁਲਾਇਆ ਤੁਹਾਨੂੰ, ਚੱਲ ਕੇ ਪ੍ਰਸ਼ਾਦਾ ਛਕੋ।
ਨਰ ਸਮਾਨ ਸਤਿਗੁਰ ਨਾ ਪਛਾਨੋ, ਜਗਤ ਈਸ਼ ਅਵਤਾਰ ਪਰਮਾਨੋ।
ਹੇ ਪੰਡਿਤ ਕੇਸ਼ਵ ਦਾਸ ਜੀ, ਸਤਿਗੁਰੂ ਜੀ ਨੂੰ ਤੁਸੀਂ ਸਧਾਰਨ ਮਨੁੱਖ ਨਾ ਸਮਝੋ, ਇਹ ਨਾ ਸਮਝੋ ਕਿ ਉਹ ਕੋਈ ਸਧਾਰਨ ਮਨੁੱਖ ਨੇ, ਕਿਉਂਕਿ ਕਲਗੀਧਰ ਜੀ ਜਗਤ ਦਾ ਈਸ਼ਵਰ ਹਨ, ਉਹ ਅਕਾਲ ਪੁਰਖ ਦਾ ਈਸ਼ਵਰ ਦਾ ਅਵਤਾਰ ਹਨ, ਉਹ ਪਰਮੇਸ਼ਵਰ ਦਾ ਸਰੂਪ ਹਨ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹਨ, ਅਵਤਾਰ ਹਨ।
ਰੁਸਨ ਕਿਮ ਬਣਿਆ,
ਉਹਨਾਂ ਨਾਲ ਰੁਸਣਾ ਨਹੀਂ ਬਣਦਾ, ਰੱਬ ਨਾਲ ਵੀ ਕਦੇ ਕੋਈ ਰੁਸਦਾ, परमेश्वर नाल भी कदे कोई रुसदा भला केशव दास जी तुसी सियाणे हो दसो गुरु साहब तां परमेश्वर ने ते परमेश्वर नाल भी कदे कोई रुसदा एदा ना रुसो
दस करिए जा तुन मन भावे
उसे तरह करना चाहिदा जिवें गुरु गोबिंद सिंह गुरु कलगीधर जी दे मन नूं भौंदा है
जाते अहंकार करो सब नाशे उठ कर गमनो हरकत पाते
जात दा हंकार छड़ो ए छड़ दो के तुसी सार सुत ब्राह्मण बड़ी उच्ची जाति वाले हो ए हंकार अपना छड़ दो और उठो उठ के खुशी नाल गुरु कलगीधर दे चरणा विच चलो
सुन बोले ओदी जी इमना उचरिया
जदो महाराज जी दे सेवक भाई नंद चंद ने बचन कहे ना के सतगुरु परमेश्वर ने ते सुन के अगो ए पंडित केशव दास बोलिया कहन लगा जी तुहानू इस तरह नहीं कहना चाहिदा
इज गुर बाक विचारन करिए
अपने गुरु दे गवाक विचारो तुहाडे गुरु ने की कहा तुहानू तुसी उस गल दी विचार करो
दोष लगे बोलत को हो जैसे
तुसी उन्हां नू परमेश्वर कह रहे हो तुहानू बड़ा वड्डा दोष लगेगा उन्हां नू परमेश्वर कहण वास्ते
कलगी धर बरनियो निज ऐसे
गुरु गोबिंद सिंह ने आप कहा ए गल उन्हां ने आप उच्चारण कीती है
जो हमको परमेश्वर उचर है ते सब नरक कुंड में पर
गुरु साहब ने तुहाडे गुरु साहब ने गल कही है केशव दास कहिंदा कहिंदा जी उन्हां ने कहा कि जेड़ा सानू परमेश्वर कहेगा वह नरक कुंड विच पवेगा उन्होंने ये वचन कहे ने केशव क्योंकि नंद चंद ने कहा भी वह परमेश्वर ने तू परमेश्वर नाल ना रुस ते अगो पंडित बड़ा बुद्धिमान सियाणा विद्वान सी उन्हें गुरु साहब दियां पंगतियां पढ़िया सुनिया सी कहिंदा जी एदा ना को तुहाडे ते दोष लगेगा एदा कहण नाल क्योंकि गुरु गोबिंद सिंह साहब ने कहा कि जेड़ा सानू परमेश्वर कहेगा ओ नरक कुंड विच पवेगा
मैं मोको दास तवन का जानो या मैं भेद नरंच पहचानो
उन्होंने कहा कि मैनू परमात्मा दा दास करके जानो एदे विच महाराज जी कहंदे रंचक मात्र भी भेद ना समझो कि मैं परमात्मा दा दास हां ओ ता इस तरह कहंदे हन
जो अवतार हो तब तीर जो रे एक तो तीन मुख को परमाना
कहते एक ताए उना दे मुख दा प्रमाण है उना ने ए गल कही है
दूजे और सुनो दे काना
दूजी गल होर सुनो होर एक गल जेड़ी दूजी है एक ताए प्रमाण है उना दा वो कहते मैनू परमेश्वर ना कहो जेड़ा परमेश्वर कहेगा नरक कुंड च पाएगा दूजी गल उना ने होर एक जेड़ा दूजा प्रमाण है वो भी सुनो
जे अवतार होते तिस काला धीरज धार सिर दे विशाला तब धीरज हो रहे हो न जब प्रगति चंडी बलवंत बलखंडा एक ध्यान एकत नवखंडा
दूजी गल ए भी है कि जदों परमात्मा दी शक्ति प्रगट हुई वाहिगुरु दी शक्ति कहंदे प्रगट हुई देवी प्रगट हुई नैणे दे टिले दे उत्ते ते कहंदे उस वेले अकाल पुरख दी जिहड़ी ओह शक्ति दी भयानक रूप वेख्या गुरु साहब जी ने जिस वेले वेख्या
तब धीरज रहे हो ना कोई
कहंदे उदों गुरु अंदर धीरज ए दोष रूप रहा कह रहा है इहदी गल दा जवाब भाई नंद चंद जी ने अगे देना कहते भी उस वेले गुरु साहब अंदर धीरज नहीं रहा ते उन्होंने
देखत नैन मूंद लिए दोवे
अपनिया दोवे अखा बंद कर लिया सी मैं सुनिया केशव दास आप ता है नहीं सी उत्थे चला गया सी कहंदा जी जदों शक्ति प्रगट हुई मैनू पता लगा भी इन्ना प्रकाश सी शक्ति दा कि गुरु जी ने उस शक्ति नू वेखदे अपने नेत्र बंद कर ले सन अपनी अखा बंद कर लिया सन
जे अवतार होते तिस काला
जे गुरु जी अवतार हुंदे जे ओ अकाल पुरख दा अवतार हुंदे उस समय धीरज धार के उस शक्ति नू सामने वेख दे उस शक्ति दे सामने दर्शन कर दे
प्रतीत ना आवे
इस करके मैनू नहीं प्रतीत आउंदी केशव दास कहंदा इस गल दा मैनू नहीं यकीन आउंदा
तू सब जाने बिना अलावा
गुरु जी परमेश्वर दा अवतार ने कहंदा मैं नहीं इस गल दा यकीन करदा एक तां गुरु जी ने आप कहा मैनू परमेश्वर नहीं कहना दूजा जे शक्ति प्रगट होई ओदे दर्शन करन दी बजाय ना अखां बंद कर लिया ओदा दर्शन कर नहीं सके ਐਸਾ ਮੈਂ ਸੁਣਿਆ ਹੈ। ਔਰ ਉਹਨਾਂ ਨੇ ਨੇਤਰ ਬੰਦ ਕਰ ਲਏ, ਕਹਿੰਦੇ ਜੇ ਸ਼ਕਤੀ ਦੇ ਦਰਸ਼ਨ ਅਵਤਾਰੀ ਹੁੰਦੇ ਤਾਂ ਦਰਸ਼ਨ ਕਰਕੇ ਅੱਖਾਂ ਨਾਲ ਬੰਦ ਕਰਦੇ, ਦਰਸ਼ਨ ਕਰਦੇ ਰਹਿੰਦੇ। ਤੋ ਇਹ ਮੈਂ ਸੁਣਿਆ, ਇਸ ਕਰਕੇ ਮੈਨੂੰ ਇਹ ਪ੍ਰਤੀਤ ਨਹੀਂ ਹੈ। ਤੂੰ ਜੋ ਕਹਿ ਰਿਹਾ ਆਨੰਦ ਚੰਦ ਬਿਨਾਂ ਜਾਣੇ ਕਹਿ ਰਿਹਾ।
ਆਨੰਦ ਚੰਦ ਤਬ ਬਾਕ ਬਖਾਨਾ ਸੁਣੋ ਬਿਪਰ ਤੁਮ ਭੇਵ ਨਾ ਜਾਣਾ।
ਭਾਈ ਸਾਹਿਬ, ਭਾਈ ਆਨੰਦ ਚੰਦ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਪੰਡਿਤ ਜੀ, ਸਤਿਗੁਰੂ ਜੀ ਦੇ ਬਚਨਾਂ ਦਾ ਭੇਦ ਦਰਅਸਲ ਤੁਸੀਂ ਸਮਝ ਨਹੀਂ ਸਕੇ। ਅੱਜ ਕੱਲ ਵੀ ਨਾ ਕਈ ਸਿੱਖ ਇਹ ਪ੍ਰਮਾਣ ਦਿੰਦੇ, ਕਹਿੰਦੇ ਗੁਰੂ ਗੋਬਿੰਦ ਸਿੰਘ ਤਾਂ ਆਮ ਸਧਾਰਨ ਬੰਦੇ ਸੀ, ਉਹਨਾਂ ਨੇ ਕਿਹਾ ਮੈਨੂੰ ਪਰਮੇਸ਼ਰ ਨਹੀਂ ਕਹਿਣਾ। ਜਿਹੜੇ ਸਿੱਖ ਉਹਨਾਂ ਨੂੰ ਪਰਮੇਸ਼ਰ ਕਹਿੰਦੇ ਨੇ ਉਹ ਤਾਂ ਨਰਕਾਂ ਚ ਪੈਣਗੇ, ਉਹ ਪਰਮੇਸ਼ਰ ਥੋੜੀ ਸਨ। ਏਦਾਂ ਦੀਆਂ ਗੱਲਾਂ ਅੱਜ ਦੇ ਸਿੱਖ ਵੀ ਕਰਦੇ ਨੇ ਜੋ ਕੇਸ਼ੋ ਦਾਸ ਨੇ ਕੀਤੀ ਹੈ। ਭਾਈ ਆਨੰਦ ਚੰਦ ਨੇ ਉਹਦਾ ਜਵਾਬ ਦਿੱਤਾ, ਗੁਰੂ ਸਾਹਿਬ ਦੇ ਦੀਵਾਨ ਭਾਈ ਆਨੰਦ ਚੰਦ ਜੀ, ਉਹ ਕਹਿੰਦੇ ਭਾਈ ਪੰਡਿਤ ਜੀ ਸੁਣੋ, ਦਰਅਸਲ ਤੁਸੀਂ ਇਸ ਗੱਲ ਦਾ ਗੁਰੂ ਸਾਹਿਬ ਦੇ ਕਹੇ ਬਚਨ ਦਾ ਭੇਦ ਨਹੀਂ ਜਾਣਿਆ।
ਸੰਸਾਰ ਤੇਰੇ
ਕਰਕੇ ਤੇਰੇ ਮਨ ਵਿਚ ਇਹ ਸੰਸਾ ਪੈਦਾ ਹੋ
ਰਿਹਾ ਹੈ। ਬਚ ਮੇਰੇ
ਆਪਣੇ ਮਨ ਵਿਚ ਨਿਰਣਾ ਕਰਕੇ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਾ ਇਹਦਾ ਨਿਰਣਾ ਕਰਕੇ ਆਪਣੇ ਮਨ ਚ ਵਿਚਾਰ ਕਰ ਲੈ।
ਗੁਰੂ ਭਗਤ ਬਾਬ ਭੇ ਅਵਤਾਰਾ,
ਗੁਰੂ ਸਾਹਿਬ ਜੀ ਭਗਤੀ ਦਾ ਰੂਪ ਧਾਰ ਕੇ ਅਵਤਾਰ ਧਾਰ ਕੇ ਆਏ ਨੇ। ਗੁਰੂ ਸਾਹਿਬ ਪਰਮੇਸ਼ਰ ਬਣ ਕੇ ਨਹੀਂ ਆਏ, ਹੈਣ ਪਰਮੇਸ਼ਰ ਹੀ, ਪਰ ਪਰਮੇਸ਼ਰ ਦੇ ਭਗਤ ਸਦਾਇਆ, ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਾਇਆ, ਪਰਮੇਸ਼ਰ ਦੇ ਭਗਤ ਸਦਾਇਆ। ਭਗਤੀ ਦਾ ਰੂਪ ਧਾਰ ਕੇ ਸੰਸਾਰ ਵਿਚ ਅਵਤਾਰ ਧਾਰ ਕੇ ਆਏ ਹਨ।
ਪੂਰਬ ਰੂਪ ਕਰੈ ਉਚਾਰਾ,
ਜਿਹੜੇ ਪਹਿਲੇ ਰੂਪ ਹਨ ਅਕਾਲ ਪੁਰਖ ਦੇ ਉਹਨਾਂ ਰੂਪਾਂ ਦਾ ਉਚਾਰਨ ਕਰਦੇ ਹਨ।
ਜਿਉਂ ਸਵਾਂਗੀ ਜਗ ਸਵਾਲ ਸਵਾਂਗ ਬਣਾਵੇ,
ਜਿਵੇਂ ਕੋਈ ਸਵਾਂਗੀ ਸਵਾਂਗ ਬਣਾਉਂਦਾ ਹੈ, ਜਗਤ ਦੇ ਵਿਚ ਕੋਈ ਸਵਾਂਗੀ ਹੁੰਦੇ ਨਾ, ਸਵਾਂਗ ਰਚਣ ਵਾਲੇ, ਭੇਸ ਬਦਲਾਉਣ ਵਾਲੇ, ਕਹਿੰਦੇ ਜਿਵੇਂ ਉਹ ਆਪਣਾ ਭੇਸ ਬਟਾਉਂਦੇ ਨੇ ਬਦਲਾਉਂਦੇ ਨੇ,
ਦਸ ਕਿਰਿਆ ਕਰ ਤਥਾ ਅਲਾਵਾ,
ਜਿਸ ਤਰ੍ਹਾਂ ਦਾ ਉਹ ਭੇਸ ਬਣਾਉਂਦੇ ਨੇ ਉਸੇ ਤਰ੍ਹਾਂ ਦੀ ਅੱਗੋਂ ਕਿਰਿਆ ਕਰਦੇ ਨੇ, ਉਹੋ ਜੀ ਕਿਰਿਆ ਨਾਲ ਉਹਨਾਂ ਦਾ ਨਾਂ ਲਿਆ ਜਾਂਦਾ। ਮੰਨ ਲਓ ਕਿਸੇ ਨੇ ਡਾਕਟਰੀ ਦਾ ਭੇਖ ਧਾਰਨ ਕੀਤਾ, ਤੇ ਉਹ ਡਾਕਟਰ ਦਾ ਭੇਖ ਧਾਰਨ ਕਰਕੇ ਡਾਕਟਰਾਂ ਵਾਲਾ ਕੰਮ ਕਰੇਗਾ, ਤਾਂ ਹੀ ਕਹਿਣਗੇ ਨਾ ਲੋਕ ਵੀ ਇਹ ਡਾਕਟਰ ਹੈ, ਉਹਦੀ ਕਿਰਿਆ ਤੂੰ ਵੇਖ ਕੇ ਉਹਨੂੰ ਡਾਕਟਰ ਕਹਿਣਗੇ। ਜੇ ਵਕੀਲ ਹੈ ਉਹ ਵਕਾਲਤ ਕਰ ਰਿਹਾ ਤੇ ਵਕਾਲਤ ਦੀ ਕਿਰਿਆ ਨੂੰ ਵੇਖ ਕੇ ਉਹਨੂੰ ਵਕੀਲ ਕਹਿਣਗੇ, ਜੇ ਉਸ ਤਰ੍ਹਾਂ ਦਾ ਉਹਨੇ ਭੇਖ ਬਣਾਇਆ। ਅਕਾਲ ਪੁਰਖ ਨੇ ਵੀ ਜਿਸ ਜਿਸ ਤਰ੍ਹਾਂ ਦਾ ਸਵਾਂਗ ਰਚਿਆ ਭੇਖ ਧਾਰਿਆ ਉਹਦੀ ਕਿਰਿਆ ਤੋਂ ਉਸੇ ਤਰ੍ਹਾਂ ਦਾ ਉਹਦਾ ਨਾਂ ਉਚਾਰਨ ਕੀਤਾ ਗਿਆ। ਸੁਣੋ,
ਸ਼ੁਕਰ ਰੂਪ ਤਰਾ ਗੁਣ ਕਾਨੇ,
ਅਕਾਲ ਪੁਰਖ ਨੇ ਬਰਾ ਅਵਤਾਰ ਧਾਰਿਆ। ਬਰਾ ਦਾ ਮਤਲਬ ਹੁੰਦਾ ਸੂਰ ਦਾ ਅਵਤਾਰ, 24 ਅਵਤਾਰਾਂ ਵਿਚੋਂ ਇਕ ਅਵਤਾਰ ਹੈ ਸੂਰ ਦਾ, ਬਰਾ ਅਵਤਾਰ। ਉਹ ਸ਼ੂਕਰ ਦਾ ਰੂਪ ਧਾਰਨ ਕੀਤਾ,
ਘੁਰ ਘੁਰ ਸ਼ਬਦ ਕਿਰਿਆ ਤੇ ਸਾਨੇ,
ਸੂਰ ਕੀ ਕਰਦਾ, ਸੂਰ ਘੁਰ 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 ਕਰਦਾ ਜਦੋਂ ਬੋਲਦਾ, ਉਹਦੀ ਉਹ ਕਿਰਿਆ ਹੈ। ਕਹਿੰਦੇ ਉਸ ਵੇਲੇ ਅਕਾਲ ਪੁਰਖ ਨੇ ਸੂਰ ਰੂਪ ਧਾਰਨ ਕਰਕੇ ਘੁਰ ਘੁਰ ਦੀ ਸ਼ਬਦ ਦੀ ਕਿਰਿਆ ਜਿਹੜੀ ਆ ਉਸ ਵੇਲੇ ਕੀਤੀ।
ਨਰਸਿੰਘ ਰੂਪ ਬਣਾਏ ਬੋਰੇ,
ਫਿਰ ਪ੍ਰਮਾਤਮਾ ਨੇ ਨਰਸਿੰਘ ਰੂਪ ਧਾਰਨ ਕੀਤਾ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ। ਨਰਸਿੰਘ ਦਾ ਜਿਸ ਵੇਲੇ ਰੂਪ ਬਣਾ ਕੇ ਧਾਰਨ ਕੀਤਾ,
ਗਰਜ ਕਿਰਿਆ ਤਦ ਕਰੀ ਨਾ ਔਰੇ,
ਸ਼ੇਰ ਕੀ ਕਰਦਾ ਗਰਜਦਾ, ਤੇ ਕਹਿੰਦੇ ਸ਼ੇਰ ਵਾਂਗੂ ਗਰਜੇ ਤੇ ਗਰਜ ਕੇ ਉਸੇ ਤਰ੍ਹਾਂ ਦੀ ਕਿਰਿਆ ਕੀਤੀ, ਕੋਈ ਹੋਰ ਕਿਰਿਆ ਨਹੀਂ ਕੀਤੀ।
ਜਿਸ ਬਿਦ ਲਖੀ ਹੈ ਗਤ ਇਨ ਕੇਰੇ,
ਉਸੇ ਤਰ੍ਹਾਂ ਦੀ ਇਹਨਾਂ ਦੀ ਗਤ ਹੈ, ਉਸੇ ਤਰ੍ਹਾਂ ਗੁਰੂ ਕਲਗੀਧਰ ਦੀ ਗਤ ਹੈ।
ਭਗਤ ਰੀਤ ਕੀ ਰਹਿਤ ਘਨੇਰੇ,
ਭਗਤੀ ਦਾ ਰੂਪ ਧਾਰ ਕੇ ਆਏ ਨੇ, ਇਸ ਕਰਕੇ ਭਗਤੀ ਦੀ ਕਿਰਿਆ ਕਰ ਰਹੇ ਨੇ। ਤੇ ਭਗਤੀ ਕੀ ਕਹਿੰਦੀ ਹੈ, ਭਗਤੀ ਕਹਿੰਦੀ ਹੈ ਹੇ ਪ੍ਰਭੂ ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਦਾਸ ਹਾਂ। ਉਹ ਆਪਣੇ ਆਪ ਨੂੰ ਰੱਬ ਨਹੀਂ ਕਹਿੰਦੇ, ਭਗਤੀ ਆਪਣੇ ਆਪ ਨੂੰ ਦਾਸਾ ਭਾਵ ਵਿਚ ਰੱਖਦੀ ਹੈ ਕਿ ਹੇ ਪ੍ਰਭੂ ਤੂੰ ਮਾਲਕ ਹੈ, ਸਵਾਮੀ ਹੈ, ਔਰ ਮੈਂ ਤੇਰਾ ਦਾਸ ਹਾਂ। ਇਹ ਭਗਤੀ ਦੀ ਭਾਵਨਾ ਹੈ। ਗੁਰੂ ਕਲਗੀਧਰ ਨੇ ਭਗਤੀ ਰੂਪ ਧਾਰਿਆ, ਸ਼ੂਕਰ ਨੇ ਸ਼ੂਕਰ ਅਵਤਾਰ ਧਾਰਿਆ ਅਕਾਲ ਪੁਰਖ ਨੇ, ਤੇ ਘੁਰ ਘੁਰ ਦੀ ਕਿਰਿਆ ਉਦਿਤ ਹੋਈ, ਨਰਸਿੰਘ ਦਾ ਰੂਪ ਧਾਰਿਆ ਉਹਨਾਂ ਦੇ ਗੜਗੜਾਹਟ ਗਰਜੇ ਉਹ ਕਿਰਿਆ ਪ੍ਰਗਟ ਹੋਈ। ਇਹ ਭਗਤੀ ਦਾ ਰੂਪ ਹਨ ਤੇ ਇਹਨਾਂ ਨੇ ਭਗਤੀ ਦੀ ਰਹਿਤ ਰੱਖੀ ਹੈ।
ਰੂਪ ਵਾਸਤਵ ਨਹੀਂ ਲਕਾਇਓ,
ਇਹਨਾਂ ਨੇ ਆਪਣਾ ਜਿਹੜਾ ਵਾਸਤਵਿਕ ਰੂਪ ਹੈ ਪ੍ਰਮਾਤਮਾ ਦਾ ਪਰਮੇਸ਼ਰ ਦਾ ਉਹ ਨਹੀਂ ਜਣਾਇਆ ਆਪਣਾ, ਉਹ ਨਹੀਂ ਪ੍ਰਗਟ ਕੀਤਾ।
ਆਸ਼ਾ ਅਪਰ ਸੁਨੇ ਤੁਮ ਪਾਇਓ,
ਇਸ ਕਰਕੇ ਤੂੰ ਉਹਨਾਂ ਦਾ ਆਸ਼ਾ ਸਮਝ ਨਹੀਂ ਸਕਿਆ, ਉਹਨਾਂ ਦਾ ਭੇਦ ਉਹਨਾਂ ਦਾ ਰਹੱਸ ਜਾਣ ਨਹੀਂ ਸਕਿਆ।
ਬ੍ਰਹਮਾ ਵਿਸ਼ਨੂੰ ਰੁਦਰ ਮਈਆ,
ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਿਤਨੇ ਵੱਡੇ ਵੱਡੇ ਦੇਵਤੇ ਹਨ,
ਪਰ ਤਰਕ ਕਰੀ ਤਿਸ ਥਾ,
ਔਰ ਇਹਨਾਂ ਦੇ ਉੱਤੇ ਹੁਣ ਤੂੰ ਉਹਨਾਂ ਦੇ ਸਮਝ ਲੋ ਉਹਨਾਂ ਦੇ ਉੱਤੇ ਤੂੰ ਤਰਕ ਕੀਤੀ ਹੈ,
ਤਾਂ ਆਪ ਕੋ ਨੈਮ ਕਹਤੇ,
ਉੱਥੇ ਤੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ। ਸਤਿਗੁਰੂ ਗੁਰੂ ਕਲਗੀਧਰ ਜੀ ਨੇ ਉੱਥੇ ਆਪਣੇ ਆਪ ਨੂੰ, ਜੇ ਹੁਣ ਸਤਿਗੁਰੂ ਜੀ ਕਹਿੰਦੇ ਮੈਂ ਪਰਮੇਸ਼ਰ ਹਾਂ, ਤੇ ਕੱਲ ਨੂੰ ਬ੍ਰਹਮਾ ਵੀ ਕਹਿੰਦਾ ਮੈਂ ਵੀ ਰੱਬ ਹਾਂ, ਸ਼ਿਵ ਜੀ ਕਹਿੰਦਾ ਮੈਂ ਵੀ ਰੱਬ ਹਾਂ, ਵਿਸ਼ਨੂੰ ਕਹਿੰਦਾ ਮੈਂ ਵੀ ਰੱਬ ਹਾਂ, ਜਿੰਨੇ ਬੰਦੇ ਨੇ ਉਹ ਵੀ ਕਹਿੰਦੇ ਮੈਂ ਵੀ ਰੱਬ ਹਾਂ। ਇਸ ਕਰਕੇ ਗੁਰੂ ਕਲਗੀਧਰ ਜੀ ਨੇ ਕਿਤੇ ਸਾਰੇ ਲੋਕ ਹੀ ਨਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਣ, ਤੇ ਮਹਾਰਾਜ ਜੀ ਨੇ ਕਿਹਾ ਭਾਈ ਮੈਂ ਪਰਮਾਤਮਾ ਦਾ ਦਾਸ ਹਾਂ, ਯਾਨੀ ਕਿ ਦਾਸ ਬਣ ਕੇ ਰਹਿਣਾ। ਅੰਦਰ ਗਿਆਨ ਉਹੀ ਹੈ ਕਿ ਮੈਂ ਪਰਮਾਤਮਾ ਹਾਂ, ਪਰ ਮੁਖ ਦੇ ਵਿੱਚੋਂ ਦਾਸਾ ਭਾਵ ਹੈ, ਅੰਦਰ ਸਾਕਸ਼ਾਤਕਾਰ ਪਰਮਾਤਮਾ ਦਾ ਸਰੂਪ ਨੇ। ਹਾਂ, ਗੁਰਸਿੱਖ ਗੁਰੂ ਸਾਹਿਬ ਨੂੰ ਪਰਮੇਸ਼ਵਰ ਕਹੇ ਤਾਂ ਗੁਰਸਿੱਖ ਨੂੰ ਨਰਕ ਕੁੰਡ ਚ ਨਹੀਂ ਪੈਣਾ ਪਵੇਗਾ। ਕਿਉਂ? ਕਿਉਂਕਿ ਗੁਰਸਿੱਖ ਵਾਸਤੇ ਗੁਰੂ ਪਰਮੇਸ਼ਵਰ ਹੀ ਹੈ। ਗੁਰੂ ਤੇ ਪਰਮੇਸ਼ਵਰ ਵਿੱਚ ਕੋਈ ਭੇਦ ਨਹੀਂ, ਗੁਰਬਾਣੀ ਦਾ ਪ੍ਰਮਾਣ ਹੈ ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਔਰ ਪਰਮੇਸ਼ਰ ਦੋਵੇਂ ਇੱਕ ਨੇ, ਦੋਹਾਂ ਵਿੱਚ ਕੋਈ ਭੇਦ ਨਹੀਂ ਹੈ, ਦੋਹਾਂ ਵਿੱਚ ਰੰਚਕ ਮਾਤਰ ਵੀ ਕੋਈ ਫਰਕ ਨਹੀਂ ਹੈ।
ਤੋ ਬੋਲੋ ਕਿਰਦੈ,
ਗੁਰੂ ਸਾਹਿਬ ਆਪਣੇ ਆਪ ਨੂੰ ਪਰਮੇਸ਼ਰ ਕਹਿੰਦੇ ਤੇ ਜਿੰਨੇ ਪਹਿਲਾਂ ਅਵਤਾਰ ਹੋਏ ਸਾਰੇ ਆਪਣੇ ਆਪ ਨੂੰ ਰੱਬ ਹੀ ਕਹਿੰਦੇ ਸੀ, ਮੈਂ ਰੱਬ ਹਾਂ, ਮੈਂ ਹੀ ਭਗਵਾਨ ਹਾਂ। ਮਹਾਰਾਜ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਸਭ ਨੇ ਇਹੀ ਕਿ ਆਪਣੇ ਆਪਣੇ ਪੰਥ ਚ ਲਾ ਕੇ ਆਖਿਆ ਸੀ ਰੱਬ। ਇਸ ਕਰਕੇ ਕਿਤੇ ਸਾਰੇ ਆਪਣੇ ਆਪ ਨੂੰ ਰੱਬ ਨਾ ਕਹਿਣ ਲੱਗ ਪੈਣ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਆਪ ਨੂੰ ਦਾਸ ਕਿਹਾ।
ਸਭ ਕੋ ਤਰਕ ਚ ਬੇਸ ਛਾਏ,
ਇੱਥੇ ਸਾਰਿਆਂ ਦਾ ਤਰਕ ਕੀਤਾ ਹੈ। ਮਹਾਰਾਜ ਜੀ ਨੇ ਦੂਜਿਆਂ ਨੂੰ ਕਿਹਾ ਕਿ ਭਾਈ ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਕਹੇਗਾ, ਜੋ ਹਮਕੋ ਪਰਮੇਸ਼ਰ ਉਚਰ ਹੈ, ਜਿਹੜਾ ਆਪਣੇ ਆਪ ਨੂੰ ਕਹੇਗਾ ਮੈਂ ਪਰਮੇਸ਼ਰ ਹਾਂ, ਤੇ ਸਭ ਨਰਕ ਕੁੰਡ ਵਾ, ਉਹ ਨਰਕਾਂ ਦੇ ਖੁੰਡ ਵਿਚ ਖੂਹ ਵਿਚ ਪੈਣਗੇ। ਇੱਥੇ ਦੂਜਿਆਂ ਤੇ ਤਰਕ ਕੀਤੀ ਹੈ, ਨਾ ਕਿ ਆਪਣੇ ਵਾਸਤੇ। ਗੁਰੂ ਕਲਗੀਧਰ ਜੀ ਨੇ ਕਿਹਾ ਆਖੋ ਸਤਨਾਮ ਸ੍ਰੀ। ਦੂਜਿਆਂ ਦੇ ਉੱਤੇ ਤਰਕ ਕੀਤੀ ਹੈ ਕਿ ਕਿਸੇ ਨੇ ਆਪਣੇ ਆਪ ਨੂੰ ਰੱਬ ਨਹੀਂ ਕਹਿਣਾ, ਜਿਹੜਾ ਆਪਣੇ ਆਪ ਨੂੰ ਰੱਬ ਕਹੇਗਾ ਉਹ ਨਰਕਾਂ ਚ ਪਵੇਗਾ, ਉਹ ਨਰਕਾਂ ਦੇ ਕੁੰਡ ਵਿਚ ਪਵੇਗਾ। ਇੱਥੇ ਦੂਜਿਆਂ ਤੇ ਤਰਕ ਕਰਦਿਆਂ ਗੁਰੂ ਸਾਹਿਬ ਨੇ ਬਚਨ ਕਹੇ ਨੇ,
ਪਰਮੇਸ਼ਰ ਤਾਂ ਆਪਣੇ ਜਨਾਏ,
ਆਪ ਤਾਂ ਉਹ ਹਨ ਪਰਮੇਸ਼ਰ ਹੀ, ਉਹਨਾਂ ਨੇ ਆਪਣੀ ਪਰਮੇਸ਼ਰਤਾ ਇਹ ਜਣਾਈ ਹੈ।
ਇਹ ਵਿਚਾਰ ਕਰਤਾ ਬਖਾਨਾ, ਜੇ ਅਵਤਾਰ ਸੁਦਾਸ ਸਮਾਨਾ,
ਇਸ ਤਰ੍ਹਾਂ ਦੀ ਵਿਚਾਰ ਕਰਕੇ ਉੱਥੇ ਮਹਾਰਾਜ ਜੀ ਨੇ ਕਿਹਾ ਕਿ ਜਿਹੜੇ ਅਵਤਾਰ ਨੇ ਪਰਮਾਤਮਾ ਦੇ, ਉਹ ਪਰਮਾਤਮਾ ਦੇ ਦਾਸਾਂ ਦੇ ਸਮਾਨ ਹਨ।
ਨਿਜ ਸਰੂਪ ਪਰਮੇਸ਼ਰ ਕੇਰਾ,
ਅਸਲ ਵਿੱਚ ਉਹਨਾਂ ਦਾ ਆਪਣਾ ਸਰੂਪ ਪਰਮੇਸ਼ਵਰ ਸਰੂਪ ਹੈ।
ਅਵਤਰੇ ਤੋਂ ਸਾਂਝ ਸਵੇਰਾ,
ਉਸੇ ਸਰੂਪ ਨੂੰ ਉਹਨਾਂ ਨੇ ਸਾਂਝ ਸਵੇਰੇ ਧਿਆਨ ਦਾ ਧਿਆਉਣਾ ਕੀਤਾ ਹੈ।
ਇਹ ਬੀਤੇ ਸਥਾਨ ਬਚ ਗਏ
ਪੰਡਿਤ ਜੀ, ਜਿੱਥੇ ਤੁਸੀਂ ਇਹ ਪੰਗਤੀਆਂ ਪੜ੍ਹੀਆਂ ਨੇ ਉਹਨਾਂ ਦੀਆਂ ਦਸਵੇਂ ਪਾਤ ਸ਼ਾਦੀਆਂ, ਉੱਥੇ ਇਹ ਵੀ ਬਚਨ ਆਏ ਹਨ।
ਤੇ ਆਸ਼ਾ ਬੁੱਧ ਜਨ ਲਿਓ,
ਇਹਦੇ ਤੋਂ ਬੁੱਧੀ ਜਾਨੇ ਆਸ਼ਾ ਸਮਝ ਲੈਂਦੇ ਹਨ।
ਇਹ ਬਿਦ ਕਰਤ ਸਪਤਿਆ ਬਯੋ, ਦ੍ਵੈ ਤੇ ਏਕ ਰੂਪ ਆ ਗਯੋ।
ਸਤਨਾਮ ਸ੍ਰੀ। ਇਹ ਵੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ। ਇੱਥੇ ਕੀ ਕਹੋਗੇ? ਇੱਥੇ ਵੀ ਉਹਨਾਂ ਨੇ ਕਿਹਾ ਇਹ ਬਿਦ ਕਰਤ ਤਪੱਸਿਆ ਬਯੋ, ਦ੍ਵੈ ਤੇ ਏਕ ਰੂਪ ਹੈ, ਦੋ ਤੋਂ ਇੱਕ ਰੂਪ ਹੋ ਗਏ, ਰੱਬ ਦਾ ਰੂਪ ਹੋ ਗਏ, ਮੈਂ ਰੱਬ ਵਰਗਾ ਬਣ ਗਿਆ, ਪਰਮੇਸ਼ਰ ਹੀ ਬਣ ਗਿਆ। ਇੱਥੇ ਬਣ ਵੀ ਗਏ ਨਾ, ਤੋ ਕਹਿਣ ਤੋਂ ਭਾਵ ਇੱਥੇ ਤਰਕ ਦੂਜਿਆਂ ਤੇ ਕੀਤੀ, ਉਹਨਾਂ ਨੇ ਆਪਣੇ ਆਪ ਤੇ ਨਹੀਂ ਕੀਤੀ। ਆਪ ਤਾਂ ਉਹ ਪਰਮੇਸ਼ਵਰ ਰੂਪ ਹੈਣ ਹੀ ਹਨ, ਉਹਨਾਂ ਦੇ ਵਿੱਚ ਤੇ ਪਰਮੇਸ਼ਵਰ ਵਿੱਚ ਰੰਚਕ ਮਾਤਰ ਵੀ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਫਿਰ ਇਹਨੇ ਦੂਜਾ ਸੰਦੇਹ ਕੀਤਾ ਕਿ ਜਦੋਂ ਸ਼ਕਤੀ ਪ੍ਰਗਟ ਹੋਈ ਉਸ ਵੇਲੇ ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਕਿਉਂ ਬੰਦ ਕੀਤੀਆਂ? ਜੇ ਪਰਮੇਸ਼ਰ ਸਨ ਤੇ ਇਹਨਾਂ ਨੂੰ ਅੱਖਾਂ ਖੋਲ ਕੇ ਉਸ ਸ਼ਕਤੀ ਦੇ ਦਰਸ਼ਨ ਕਰਨੇ ਚਾਹੀਦੇ ਸੀ। ਭਾਈ ਆਨੰਦ ਚੰਦ ਨੇ ਇਹਦੇ ਉਸ ਸੰਸੇ ਦਾ ਵੀ ਜਵਾਬ ਦਿੱਤਾ, ਇਹ ਜਿਹੜਾ ਸੰਦੇਹ ਕੀਤਾ ਸੀ ਇਹਦਾ ਵੀ ਜਵਾਬ ਦਿੱਤਾ। ਉਹ ਕਥਾ ਦੇ ਪ੍ਰਸੰਗ ਵਿਸਥਾਰ ਵਾਲਾ ਹੈ।